जीओ आप जी सतगुरां दे चरणां विच बैठ सतगुरां दी पवित्र बाणी दे उपदेश कीर्तन द्वारा सरवण कर रहे सी। मेरा बैद गुरु गोविंदा हर हर नाम अवखद मुख देवै काटे जम की पंदा ते फिर तू मेरो प्यारो वाहिगुरु जी नूं क्या जाता सी तुसी मेरे बहुत प्यार पाले हो। जिन्ना चिर अपने अंदर प्यार नहीं होएगा वाहिगुरु प्यार स्वरूप नजर आ ही नहीं सकदा। जदों अपना अंदर नफरत नाल भरिया होवे ते वाहिगुरु भी इंज दिसदा शायद ओ कहर कमाण वाला है, ओ शायद जुलम ही करदा न्याय नहीं करदा। उहदे घर केवल ऐसा लगदा शायद साडे नाल तक्के तोड़े भरे पै ने तां ही तां आपां सुखी नहीं साडा अंदर कहिंदा है। पर सतगुरु आख रहे सन तुसी अपना अंदर उहदे प्यार नाल भरो तुहानू हर जगह उह प्यार स्वरूप विच नजर आएगा। जदों मन विच उह वसेगा ते दुख नहीं अंदर रहणगे, ਆਓ ਗੁਰੂ ਸਵਾਰਿਓ ਉਸੇ ਨੂੰ ਮਨ ਵਿੱਚ ਵਸਾਉਣ ਦਾ ਯਤਨ ਪੈ ਕਰਦੇ ਹਾਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ। ਆਓ ਅੱਜ ਵੀ ਗੁਰੂ ਸਰੂਪ ਦਾ ਧਿਆਨ ਕਰੋ, ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜੋ। ਪਰਿਵਾਰ ਸੇਵਕ ਪਰਿਵਾਰ ਲੰਗਰਾਂ ਦੀ ਸੇਵਾ ਲੈ ਰਹੇ ਹਨ। ਸਰਦਾਰ ਸੁਖਦੇਵ ਸਿੰਘ ਜੀ ਦਾ ਪਰਿਵਾਰ, ਸਤਿਗੁਰੂ ਮਿਹਰ ਕਰੇ ਉਹਨਾਂ ਦੀ ਸੇਵਾ ਨੂੰ ਭਾਗ ਲਾਉਣ ਤੇ ਆਪਾਂ ਗੁਰੂ ਚਰਨਾਂ ਵਿੱਚ ਜੁੜ ਕੇ ਆਤਮਿਕ ਆਨੰਦ ਮਾਣੀਏ। ਫਤਿਹ ਬੁਲਾਓ ਅਦਗਨਰ ਆਪੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦਾ ਮਹਾਨ ਪਵਿੱਤਰ ਬਚਨ ਚੱਲ ਰਿਹਾ ਹੈ ਕਿ ਇਹ ਜ਼ਿੰਦਗੀ ਇੱਕ ਖੇਡ ਹੈ ਨਿਰੰਕਾਰ ਦੀ ਬਣਾਈ ਹੋਈ। ਕੋਈ ਇਸ ਜੀਵਨ ਦੀ ਬਾਜ਼ੀ ਜਿੱਤ ਕੇ ਜਾ ਰਿਹਾ ਹੈ ਤੇ ਕੋਈ ਹਾਰ ਕੇ ਜਾ ਰਿਹਾ ਹੈ। ਕੋਈ ਇਸ ਜੀਵਨ ਨੂੰ ਗੁਰੂ ਕੇ ਪਿਆਰ ਤੋਂ ਬਾਰ ਬਾਰ ਮੰਗਦਾ ਹੈ, ਆਖਦਾ ਕਿ ਨਿਰੰਕਾਰ ਮੈਂ ਕਿਤਨਾ ਕੁ ਸੁਖੀ ਵਸਿਆ ਤੇਰੇ ਨਾਲ ਜੁੜ ਕੇ, ਮੇਰਾ ਅੰਦਰ ਹੀ ਭਰਿਆ, ਮੈਨੂੰ ਹੋਰ ਇੱਕ ਜਨਮ ਦੇ ਤਾਂ ਕਿ ਮੈਂ ਸਾਰਾ ਜਨਮ ਤੇਰੇ ਚਰਨਾਂ ਨਾਲ ਜੁੜ ਕੇ ਆਨੰਦ ਮਾਣਾ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਬਚਨ ਨੇ ਭੱਠਾਂ ਦੇ ਸਵਈਏ, ਜਨਮ ਜਨਮ ਪਾ ਸ਼ਰਨ ਤੋ, ਮੈਨੂੰ ਕਈ ਜਨਮ ਮਿਲਣ ਤੇ ਹਰ ਜਨਮ ਵਿੱਚ ਮੈਂ ਤੇਰੀ ਸ਼ਰਨ ਚ ਪੈ ਕੇ ਸੁਖ ਮਾਣਾ। ਇਹ ਸੁਖੀ ਆਤਮਾ ਨੇ ਜਿਨ੍ਹਾਂ ਨੇ ਬਾਤੀ ਜਿੱਤ ਲਈ ਹੈ ਉਹਨਾਂ ਨੂੰ ਇਹ ਸਾਰੀ ਰਚਨਾ ਬਹੁਤ ਪਿਆਰ ਤੇ ਲੱਗਦੀ, ਕੁਝ ਔਖਾ ਨਹੀਂ ਲੱਗਦਾ, ਕੋਈ ਬੁਰਾ ਨਹੀਂ ਲੱਗ ਰਿਹਾ। ਪਰ ਜਿਨ੍ਹਾਂ ਨੇ ਪਿਆਰੂ ਵਾਹਿਗੁਰੂ ਦੇ ਰਸਤੇ ਨੂੰ ਅਪਣਾਇਆ ਨਹੀਂ, ਦੁਨੀਆਂ ਦੇ ਆਖੇ ਲੱਗ ਗਏ, ਕੇਵਲ ਮਾਇਆਵਾਦੀ ਸੋਚ ਬਣਾ ਲਈ, ਉਹਨਾਂ ਦੀ ਜ਼ਿੰਦਗੀ ਚ ਹਾਰ ਦੀ ਇਹ ਨਿਸ਼ਾਨੀ ਹੈ, ਉਹਨਾਂ ਨੂੰ ਇਹ ਜੀਵਨ ਮੁਕਾਉਣਾ ਔਖਾ ਹੋ ਜਾਂਦਾ। ਕਹਿੰਦੇ ਜ਼ਿੰਦਗੀ ਮੁੱਕਣ ਵਿੱਚ ਨਹੀਂ ਆ ਰਹੀ ਹੈ, ਕਿਉਂਕਿ ਜ਼ਿੰਦਗੀ ਦੇ ਅੰਦਰ ਦੁੱਖ ਤੇ ਤਕਲੀਫਾਂ ਤੇ ਕਲੇਸ਼ ਬਹੁਤ ਵੱਧ ਗਏ ਨੇ। ਮੇਰੇ ਸਤਿਗੁਰੂ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੀ, ਅੱਜ ਅਗਲਾ ਬਚਨ ਤੋਰਾ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਫਿਰ ਇੱਕ ਵਾਰ ਹੋਕਾ ਦੇ ਰਹੇ ਕਰਨ ਉਸ ਖੇਡ ਸੰਬੰਧੀ। ਕਹਿਣ ਲੱਗੇ, ਕਬੀਰ ਜੋ ਤੁਸੀਂ ਸਾਧ ਪਿਰਮ ਕੇ, ਜੇ ਤੇਰਾ ਪਤੀ ਪਰਮੇਸ਼ਰ ਨਾਲ ਪਿਆਰ ਪੈ ਜਾਵੇ, ਪੜ੍ਹ ਰਹੇ ਸਾਜੇ ਨਾ ਤੂੰ ਮੇਰੋ ਪਿਆਰੋ, ਵਿਚਾਰੋ ਜਰਾ ਅਸੀਂ ਕੀ ਕਹਿ ਰਹੇ ਸਾ ਤੇ ਕੀ ਸੁਣ ਰਹੇ ਸਾ। ਸਾਹਿਬ ਕਹਿੰਦੇ ਜੇ ਉਸ ਪਿਆਰੇ ਵਾਹਿਗੁਰੂ ਨਾਲ ਪਿਆਰ ਕਰਨਾ ਹੀ ਨਾ ਤੇਰਾ ਗੁਰੂ ਨਾਲ ਪਰਮੇਸ਼ਰ ਨਾਲ ਪਿਆਰ ਏ, ਇੰਜ ਕਰ ਪਾਕੇ ਛੇਤੀ ਖੇਲ ਐਵੇਂ ਦੁਨੀਆਂ ਦੇ ਮਗਰ ਲੱਗ, ਐਵੇਂ ਨਿੱਕੀ ਨਿੱਕੀ ਜਗ੍ਹਾ ਤੇ ਪਿਆਰ ਕੀ ਕਰਨਾ, ਤੂੰ ਆਪ ਪੱਕਣਾ ਏ ਤੇ ਇਸ ਖੇਲ ਵਿੱਚ ਪੈਣ ਲਈ ਤੂੰ ਨਾ ਪੱਕੀ ਗੰਢ ਪਾ। ਨਿੱਕਾ ਨਿੱਕਾ ਕੋਈ ਮਾੜਾ ਜਿਹਾ ਦੁੱਖ ਸੁੱਖ ਆਉਂਦਾ, ਸਾਡੀਆਂ ਗੰਢਾਂ ਗੁਰੂ ਪਿਆਰ ਦੀਆਂ ਟੁੱਟ ਜਾਂਦੀਆਂ। ਜੇ ਥੋੜਾ ਜਿਹਾ ਕਾਰਜ ਨਾ ਹੋਵੇ ਅੰਦਰ ਗੁਰੂ ਨਾਲ ਗੰਢ ਤੋੜਨ ਲਈ ਤਿਆਰ ਹੋ ਜਾਂਦਾ ਏ। ਚਾਰ ਬੰਦੇ ਥੋੜਾ ਜਿਹਾ ਮਾੜਾ ਕਹਿ ਦੇ, ਬਸ ਇਕਦਮ ਇਹ ਖੇਲ ਚੋਂ ਬਾਹਰ ਨਿਕਲਣਾ ਚਾਹੁੰਦਾ ਹੈ। ਕਈ ਤਾਂ ਸੱਜਣਾਂ ਨੂੰ ਤੱਕਦੇ ਹੋਣਾ, ਉਹਨਾਂ ਦਾ ਗਿਲਾ ਤੇ ਸ਼ਿਕਵਾ ਮੈਂ ਦੂਸਰੇ ਲੋਕਾਂ ਨੂੰ ਵੇਖਿਆ ਏ, ਉਹਨਾਂ ਨੇ ਜ਼ਿੰਦਗੀ ਦੇ ਅੰਦਰ ਧਰਮ ਦੇ ਬਾਣੇ ਪਾ ਕੇ ਚੰਗੇ ਕਰਮ ਨਹੀਂ ਕੀਤੇ, ਇਸ ਕਰਕੇ ਮੈਂ ਵੀ ਐਲਾਨ ਕਰਦਾ ਵਾਂ ਅੱਜ ਤੋਂ ਬਾਅਦ ਮੈਂ ਇਸ ਅੰਮ੍ਰਿਤ ਨੂੰ ਤਿਆਗਦਾ ਹਾਂ, ਕਿਉਂਕਿ ਜਿਨ੍ਹਾਂ ਨੇ ਪਾਇਆ ਉਹਨਾਂ ਨੇ ਕੋਈ ਚੰਗੇ ਕਰਮ ਨਹੀਂ ਕੀਤੇ ਤੇ ਮੈਂ ਉਸ ਰਸਤੇ ਤੇ ਤੁਰਾਂ। ਸਾਧ ਸੰਗ, ਕਿੱਡਾ ਇਨਸਾਨ ਅਗਿਆਨਤਾ ਵਸ ਹੋ ਕੇ ਇਹੋ ਜਿਹੀਆਂ ਗੱਲਾਂ ਕਰੀ ਜਾ ਕੇ ਸੁੱਤਿਆ ਸੁੱਤਿਆ, ਕਦੇ ਕਿਸੇ ਦੇ ਘਰ ਕੰਗਾਲਤਾ ਆਈ ਹੋਵੇ, ਤੁਸੀਂ ਆਪਣੇ ਘਰ ਦਾ ਸਮਾਨ ਤੇ ਪੈਸਾ ਕਦੇ ਬਾਹਰ ਨਹੀਂ ਸੁੱਟੋਗੇ ਤੇ ਉਹ ਉਸਨੇ ਕੰਮ ਕੀਤਾ ਤੇ ਉਹ ਹੌਲੀ ਹੌਲੀ ਕੰਗਾਲ ਹੋ ਗਿਆ ਤੇ ਉਹਨੂੰ ਵੇਖ ਕੇ ਤੁਸੀਂ ਆਪਣਾ ਪੈਸਾ ਬਾਹਰ ਨਹੀਂ ਕੱਢੋਗੇ, ਹਰ ਕੀਲਾ ਵਰਤੋਗੇ ਜਿਹੜਾ ਉਹਨੂੰ ਘਾਟਾ ਪੈ ਗਿਆ, ਕਿਧਰੇ ਮੈਨੂੰ ਨਾ ਪੈ ਜਾਵੇ। ਪਰ ਅੱਧ ਹੋ ਗਈ, ਜਦੋਂ ਅਸੀਂ ਵਾਹਿਗੁਰੂ ਦੇ ਰਾਹ ਵੱਲ ਗੁਰੂ ਦੇ ਰਸਤੇ ਤੇ ਤੁਰਦੇ ਹਾਂ ਤੇ ਆਪ ਖੁਦ ਐਲਾਨ ਕਰਦੇ ਹਾਂ ਕਿ ਦੂਸਰੇ ਇਸ ਰਾਹ ਤੇ ਡੋਲ ਗਏ ਤੇ ਮੈਂ ਆਪਣਾ ਘਰ ਆਪਣੇ ਹੱਥੀ ਆਪ ਉਜਾੜਦਾ ਹਾਂ, ਇਹਦੇ ਨਾਲ ਦੂਸਰੇ ਦਾ ਭਲਾ ਕੀ ਨੁਕਸਾਨ ਹੋਏਗਾ ਜਾਂ ਲਾਭ ਹੋਏਗਾ। ਮੇਰੇ ਸਾਹਿਬ ਕਹਿਣ ਲੱਗੇ, ਕਬੀਰ ਜੋ ਕੋਈ ਸਾਧ ਪਿਰਮ ਕੀ ਪਾਕੇ ਛੇਤੀ ਖੇਲ, ਕਾਚੀ ਸਰਸੋਂ ਤੇਲ ਕਹਿ ਨਾ ਖਲ ਭਈ ਨਾ ਤੇਲ। ਹੁਣ ਸਰੋਂ ਦਾ ਪ੍ਰਮਾਣ ਦਿੱਤਾ ਜੀ ਅਨੁਵਾਦ ਪਿਤਾ ਨੇ, ਕਹਿੰਦੇ ਸਰੋਂ ਜਦੋਂ ਬੀਜਦੇ ਹੋ ਨਾ, ਅਜੇ ਉਹ ਬੂਟਾ ਬਣਿਆ ਏ, ਕੱਚੀ ਸਰੋਂ ਹੋਏ ਤੁਸੀਂ ਉਹਨੂੰ ਵੱਢ ਕੇ ਖੋਲੂ ਚ ਪਾ ਲਵੋ, ਕਹਿੰਦੇ ਖਲ ਵੀ ਨੀ ਉਹਦੀ ਬਣਨੀ ਤੇ ਤੇਲ ਵੀ ਕੋਈ ਨੀ ਜੇ ਨਿਕਲਣਾ। ਜਿਹਨੂੰ ਖਲ ਤੇ ਤੇਲ ਦੋਨੋਂ ਚੀਜ਼ਾਂ ਚਾਹੀਦੀਆਂ ਨੇ, ਉਹਨਾਂ ਨੂੰ ਸਰੋਂ ਪਕਾਉਣੀ ਪਏਗੀ। ਜਿਹਨਾਂ ਨੇ ਗੁਰੂ ਨਾਨਕ ਪਿਤਾ ਦੇ ਘਰ ਦੀਆਂ ਮਿਹਰਾਂ ਲੈਣੀਆਂ ਨੇ, ਉਹਨਾਂ ਨੂੰ ਪਹਿਲਾਂ ਆਪਣਾ ਜੀਵਨ ਗੁਰੂ ਦੇ ਹੁਕਮਾਂ ਵਿੱਚ ਪੱਕਾ ਕਰਨਾ ਪਵੇਗਾ। ਸਾਧ ਸੰਗਤ ਉਹਨਾਂ ਨੂੰ ਇਹ ਨਹੀਂ ਭਈ ਚਾਰ ਕਦਮ ਤੁਰੇ, ਇਹ ਕੱਚਿਆਂ ਦੇ ਕੰਮ ਨੇ, ਉਹ ਪਾਠ ਕਰ ਰਹੇ ਹਨ, ਥੋੜੀ ਬਹੁਤੀ ਸੇਵਾ ਸਿਮਰਨ ਚੱਲ ਰਿਹਾ ਹੈ। ਅੱਜ ਕੱਚੀ ਸਰੋਂ ਵਿੱਚੋਂ ਚਾਹੁੰਦੇ ਨੇ ਭਈ ਖਲ ਤੇ ਤੇਲ ਨਿਕਲ ਆਵੇ, ਉਹ ਮਿਹਰਾਂ ਨਿਕਲਣ ਜਿਹੜੀਆਂ ਵੱਡੇ, ਜਿਨ੍ਹਾਂ ਨੇ ਬਹੁਤ ਕਮਾਈਆਂ ਕੀਤੀਆਂ ਤੇ ਉਹ ਸਾਡੇ ਜੀਵਨ ਚ ਆਉਣ। ਸਾਹਿਬ ਕਹਿੰਦੇ ਆਉਣਗੀਆਂ, ਤੂੰ ਜਰਾ ਸਰੋਂ ਪੱਕ ਤੇ ਲੈਣ ਦੇ, ਤੂੰ ਕਾਲਾ ਕਿਉਂ ਪੈ ਗਿਆ ਹੈ। ਸਾਧ ਸੰਗਤ ਮੈਂ ਅੱਜ ਕੁਛ ਸ਼ਬਦ ਦੁਹਰਾਵਾਂਗਾ ਤੁਹਾਡੇ ਸਾਹਮਣੇ। ਮੈਂ ਜਦੋਂ ਤੁਹਾਡੇ ਨਾਲ ਮਿਲ ਕੇ ਕੁਝ ਗੱਲਾਂ ਬਾਤਾਂ ਸੁਣਦਾ, ਅਹਿਸਾਸ ਹੁੰਦਾ ਏ ਵੀ ਜਿਹੜੀ ਸਤਿਗੁਰੂ ਦੀ ਗੱਲ ਕਹੀ ਗਈ ਉਹ ਪੂਰੀ ਨਹੀਂ ਸੁਣੇ, ਐਵੇਂ ਜਿੰਨਾ ਕੁ ਜੀ ਕੀਤਾ ਓਨੀ ਕੁ ਸੁਣ ਲਿਆ ਗੁਰੂ ਕਾ ਬਚਨ। ਕਿਉਂਕਿ ਜਦੋਂ ਕੋਈ ਗੱਲ ਦੁਬਾਰਾ ਕੰਨਾਂ ਵਿੱਚ ਪੈਂਦੀ ਤੇ ਪ੍ਰਤੀਕ ਉਹ ਗੱਲ ਸੁਣੀ ਨਹੀਂ ਗਈ। ਮੇਰੇ ਸਤਿਗੁਰੂ ਗਰੀਬ ਨਿਵਾਜ ਦੇ ਸਾਹਿਬ ਦੇ ਘਰ ਦੇਰ ਨਹੀਂ ਜੇ, ਅੰਧੇਰ ਕੋਈ ਨਹੀਂ ਕਹਿ। ਸਾਹਿਬ ਤਾਂ ਚਾਹੁੰਦੇ ਨੇ ਤੁਸੀਂ ਸਾਹਿਬ ਦੇ ਘਰ ਪਿੱਛੋਂ ਵੜੋ ਤੇ ਮੇਰਾ ਪਹਿਲਾਂ ਲੈ ਲਵੋ, ਪਰ ਮੁਸ਼ਕਲ ਇਹ ਵੇ ਵੀ ਦੇਰ ਅਸੀਂ ਕਰਦੇ ਹਾਂ ਗੁਰੂ ਦੇ ਆਖੇ ਨਾ ਲੱਗ ਕੇ। ਇੱਕ ਨਿੱਕਾ ਜਿਹਾ ਹਵਾਲਾ ਦੇਣ ਲੱਗਾ ਤਾਂ ਰਾਜੇ ਜਨਕ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੇ ਨਿਰੰਕਾਰ ਦੀ ਪਵਿੱਤਰ ਬਾਣੀ ਵਿੱਚ ਉਹਦੀ ਵਰਤੋਂ ਕੀਤੀ ਹੈ। ਸ੍ਰੀਮਾਨ ਭਾਈ ਗੁਰਦਾਸ ਸਾਹਿਬ ਉਹਨਾਂ ਨੇ ਸਾਧ ਸੰਗਤ ਰਾਜੇ ਜਨਕ ਦਾ ਪ੍ਰਮਾਣ ਦਿੱਤਾ ਏ। ਇੱਕੋ ਵਕਤ ਉਹ ਜੋਗੀ ਵੀ ਤੇ ਰਾਜਾ ਵੀ, ਜੋਗੀ ਦਾ ਅਰਥ ਹੁੰਦਾ ਜੁੜ ਜਾਣਾ, ਵਾਹਿਗੁਰੂ ਨਾਲ ਜੁੜੇ ਦੀ ਨਿਸ਼ਾਨੀ, ਉਹ ਜੁੜਿਆ ਬ੍ਰਹਮ ਗਿਆਨੀ ਵੀ ਕਹਿ ਤੇ ਰਾਜਾ ਵੀ ਕਹਿ। ਪਰ ਜਦੋਂ ਉਸ ਨੂੰ ਰਾਜ ਭਾਗ ਦੇ ਹੁੰਦਿਆਂ ਇਸ ਰਾਹ ਤੇ ਤੁਰਿਆ ਸੀ ਨਾ, ਉਦੋਂ ਸਾਧ ਸੰਗਤ ਇਹਨੂੰ ਕਿਸੇ ਕਿਹਾ ਕਿ ਪੂਰਾ ਗੁਰੂ ਤਾਰਨਕਾਰ। ਜਦੋਂ ਇਹ ਪੂਰੇ ਗੁਰੂ ਕੋਲ ਸਾਧ ਸੰਗਤ ਪਹੁੰਚਿਆ ਨੇ ਸੁਣੀ ਮਹਿਮਾ ਭਈ ਉਹ ਮਹਾਂਪੁਰਖ ਪੂਰਾ ਏ, ਉਹ ਗੁਰਦੇਵ ਪੂਰਾ ਏ, ਉਹ ਰੱਬ ਦੇ ਰਾਹ ਤੇ ਤੁਰਿਆ, ਲੱਭ ਦਾ ਲਬਾਂਦਾ ਜਦੋਂ ਜਿਹਦੇ ਬਾਰੇ ਇਹ ਸੀ ਵੀ ਪੂਰਾ ਏ ਉਹਦੇ ਕੋਲ ਗਿਆ, ਉਹਨੇ ਬਹੁਤ ਸਾਰੇ ਫੁੱਲ ਲਾਏ ਹੋਏ ਸਨ। ਸਾਧ ਸੰਗਤ ਇਹਨੇ ਜਾ ਕੇ ਇੱਕ ਹੁਣ ਰਾਜਾ ਏ, ਇਹ ਕਹਿੰਦਾ ਏ ਭਈ ਕੰਮ ਕਾਰ ਤਾਂ ਮੇਰੇ ਕੋਲ ਬਹੁਤ ਨੇ, ਮੈਨੂੰ ਪਰਮੇਸ਼ਰ ਮਿਲਣਾ ਏ। ਚਲੋ ਜਾਂਦੇ ਜਾਂਦੇ ਇਧਰੋਂ ਲੰਘ ਜਾਂਦੇ ਹਾਂ, ਦੋ ਘੜੀਆਂ ਬੈਠਦੇ ਹਾਂ ਤੇ ਮੈਨੂੰ ਕਿਹਾ ਗੁਰੂ ਬਣਾਉਣਾ, ਗੁਰੂ ਧਾਰਨ ਕਰਦੇ ਹਾਂ ਤੇ ਫਿਰ ਆਪਣੇ ਕੰਮਾਂ ਤੇ ਆ ਜਾਵਾਂਗੇ। ਇਹਨੇ ਜਾ ਕੇ ਨਾ ਮੱਥਾ ਟੇਕਿਆ, ਬੇਨਤੀ ਕੀਤੀ, ਕਹਿਣ ਲੱਗੇ ਹੇ ਨਿਰੰਕਾਰ ਤੋਂ ਪਿਆਰ ਕਰਨ ਵਾਲਿਓ, ਮੈਂ ਜਗਤ ਤੋਂ ਮਹਿਮਾ ਸੁਣ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋ ਗਿਆ ਵਾ, ਮੈਂ ਚਾਹੁੰਦਾ ਵਾ ਤੁਸੀਂ ਮੇਰੇ ਗੁਰੂ ਬਣੋ, ਮੈਨੂੰ ਆਪਣਾ ਸੇਵਕ ਬਣਾ ਲਵੋ ਤੇ ਬਣਾ ਕੇ ਮੈਨੂੰ ਪਰਮੇਸ਼ਰ ਦਾ ਮਿਲਾਪ ਕਰਾ ਦਿਓ। ਉਹ ਕਹਿੰਦੇ ਠੀਕ ਹੈ ਜੀ, ਜਿਵੇਂ ਉਹਨਾਂ ਗੱਲ ਸੁਣ ਤੇ ਲਈ, ਪਰ ਉਹਦਾ ਵਿਸਤਾਰ ਨਹੀਂ ਉਹ ਕੀਤਾ ਵੀ ਠੀਕ ਹੈ ਮਿਲਾਵਾਂਗੇ ਜਾਂ ਨਾ। ਕਹਿਣ ਲੱਗੇ ਇੰਜ ਕਰੋ, ਉਹ ਫੁੱਲ ਲਾਏ ਹੋਏ ਹਨ ਬਗੀਚੇ ਅੰਦਰ, ਉਹਨਾਂ ਵਿੱਚ ਘਾਹ ਵਗੈਰਾ ਕਾਫੀ ਉੱਗਿਆ ਹੋਇਆ, ਉਹਨਾਂ ਨੂੰ ਗੋਡੀ ਚੱਲੋ ਤੇ ਉਹ ਸਾਰਾ ਘਾਹ ਬਾਹਰ ਕੱਢ ਦਿਓ, ਫਿਰ ਗੱਲ ਕਰਾਂਗੇ। ਉਹ ਘੜੀ ਦੋ ਘੜੀ ਸੋਚਿਆ, ਮੈਂ ਰਾਜਾ ਵਾਂ, ਮੇਰੇ ਕੋਲ ਖਜ਼ਾਨਾ ਨੌਕਰ ਨੇ, ਇਹ ਚੰਗਾ ਗੁਰੂ ਹੈ, ਮੈਂ ਸਿੱਖਿਆ ਲੈਣ ਆਇਆ, ਇਹ ਮੈਨੂੰ ਕਹਿੰਦਾ ਘਾਹ ਕੱਢੋ, ਕਹਿੰਦਾ ਚਲੋ ਖੁਰੇ ਇਹਦੇ ਰਾਹੀਂ ਕੁਝ ਸਿੱਖਿਆ ਦੇਣੀ ਕੋਨੇ। ਉਡੀਕਣ ਲੱਗਾ, ਪੂਰਾ ਦਿਨ ਗੁਜ਼ਰ ਗਿਆ ਪਰ ਉਹਨਾਂ ਆਵਾਜ਼ ਨਾ ਮਾਰੀ। ਉਹ ਫਿਰ ਹਾਜ਼ਰ ਹੋ ਗਿਆ, ਕਹਿਣ ਲੱਗਾ ਜੀ ਮੈਂ ਰਾਜਾ ਵਾ, ਮੇਰੇ ਕਈ ਕੰਮ ਕਾਰ ਕਰਨ ਵਾਲੇ, ਕਿੰਨੇ ਲੋਕਾਂ ਦੀ ਅਗਵਾਈ ਕਰਨੀ, ਸਲਾਹ ਦੇਣੀ, ਹੁਕਮ ਦੇਣੇ, ਲੋਕ ਉਡੀਕ ਰਹੇ ਹਨ, ਮੈਂ ਗੁਰੂ ਧਾਰਨ ਕਰਨ ਆਇਆ ਜੀ, ਤੁਸੀਂ ਇੰਜ ਕਰੋ ਮੈਨੂੰ ਨਾ ਗੁਰੂ ਬਣਾ, ਆਪ ਮੇਰੇ ਬਣੋ, ਮੈਨੂੰ ਚੇਲਾ ਬਣਾਓ। ਉਹ ਕਹਿਣ ਲੱਗੇ ਕੀਮਤ ਦੇਣੀ ਪੈਂਦੀ ਹੈ ਜੀ। ਕਹਿਣ ਲੱਗਾ ਠੀਕ ਹੈ, ਕੀਮਤ ਜਿਹੜੀ ਕਹੋਗੇ ਦੇ ਨੂੰ ਤਿਆਰ ਤਾਂ। ਕਹਿਣ ਲੱਗੇ ਸਾਨੂੰ ਬਾਹਰੋਂ ਕੁਝ ਨਹੀਂ ਚਾਹੀਦਾ, ਆ ਕੇਵਲ ਆਪਣਾ ਮਨ ਦੇ ਦਿਓ। ਪਿਆਰਿਓ ਯਾਦ ਰੱਖਣਾ, ਰਾਜੇ ਜਨਕ ਦੀ ਸਾਖੀ ਨੀ ਮੈਂ ਸਾਂਝੀ ਕਰ ਰਿਹਾ, ਤੁਹਾਡੀ ਤੇ ਆਪਣੇ ਮਨ ਦੀ ਸਾਖੀ ਕਹਿ ਰਿਹਾ ਹਾਂ। ਰਾਜਾ ਜਨਕ ਤੇ ਪ੍ਰਤੀਕ ਬਣਦਾ ਗੁਰੂ ਸਵਾਰਿਓ। ਸਤਿਗੁਰੂ ਦਾ ਉਪਦੇਸ਼ ਜਿਤਨਾ ਵੀ ਹੋਏਗਾ ਉਹ ਸਾਡੇ ਲਈ ਸਭਨਾ ਲਈ ਉਹ ਹੈ, ਜੇ ਤਾਂ ਇਸ ਮਨ ਨੇ ਉਸ ਨੂੰ ਆਪਣੇ ਨਾਲ ਜੋੜ ਲਿਆ ਤੇ ਤਰ ਗਿਆ, ਜੇ ਇਸ ਨੇ ਦੂਜਿਆਂ ਨਾਲ ਜੋੜ ਕੇ ਵੇਖਿਆ ਤੇ ਖਾਲੀ ਰਹਿ ਗਿਆ। ਤੇ ਅਕਸਰ ਐਸਾ ਹੋ ਰਿਹਾ ਹੈ ਸਾਧ ਸੰਗਤ, ਕੋਈ ਗੱਲ ਚੱਲੇ ਇਹ ਦੂਸਰੇ ਨਾਲ ਜੋੜ ਕੇ ਇਕਦਮ ਵੇਖੇਗਾ, ਲੋਕ ਇਸ ਤਰ੍ਹਾਂ ਕਰਦੇ ਨੇ, ਦੂਜੇ ਇਸ ਤਰ੍ਹਾਂ ਕਰਦੇ ਨੇ, ਜਿੰਨਾ ਚਿਰ ਇਹ ਆਪੇ ਕੋਲ ਨਹੀਂ ਆਉਂਦਾ ਉਹਨਾਂ ਚਿਰ ਗੱਲ ਬਣਨੀ ਨਹੀਂ। ਆਪਣੇ ਕੋਲ ਬੰਦਗੀ ਤੋਂ ਬਗੈਰ ਆਟਾ ਨਹੀਂ ਜਾ ਸਕਦਾ। ਕਹਿਣ ਲੱਗੇ ਮਨ, ਕਹਿੰਦੇ ਜੀ ਦੇ ਦਿੱਤਾ ਜਾਓ ਤੁਹਾਡਾ ਮਨ, ਕਹਿਣਾ ਸੌਖਾ ਏ। ਜਦੋਂ ਦੋ ਤਿੰਨ ਦਿਨ ਗੁਜ਼ਰ ਗਏ ਇਸ ਨੂੰ ਇੱਥੇ ਬੈਠਿਆ, ਕੋਈ ਗੱਲ ਨਾ ਬਣੀ। ਕਹਿਣ ਲੱਗਾ ਕੈਸਾ ਪਾਗਲ ਗੁਰੂ ਮਿਲੇ ਹੈ ਮੈਨੂੰ, ਮੈਨੂੰ ਕਹਿੰਦਾ ਵੀ ਕੀਮਤ ਦੇ ਤੂੰ ਮਨ ਦੇ ਦਿੱਤਾ ਏ, ਇਹ ਮੈਨੂੰ ਕੋਈ ਉਪਦੇਸ਼ ਨਹੀਂ ਕਰਦਾ ਜਿਵੇਂ ਆਮ ਸਧਾਰਨ ਜਿਹਾ ਆਦਮੀ ਹੋਵਾਂ। ਇਸ ਲਈ ਮੈਨੂੰ ਇਹੋ ਜਿਹੀ ਖੇਡ ਵਿੱਚ ਇਹਨੇ ਪਾ ਲਿਆ ਏ। ਜਦੋਂ ਅੱਕ ਗਿਆ ਕਹਿੰਦਾ ਲਿਆਓ ਘੋੜੇ ਸ਼ਿਵ ਅਦਾੜਾ ਨੂੰ, ਸਵਾਰ ਹੋ ਕੇ ਤੁਰਨ ਲੱਗਾ ਤੇ ਮਹਾਂਪੁਰਖ ਹੱਸ ਪੈ, ਕਹਿਣ ਲੱਗੇ ਰਾਜਨ ਤੂੰ ਘੋੜੇ ਤੇ ਕਿਹਨੂੰ ਪੁੱਛ ਕੇ ਚੜਨ ਲੱਗਾ ਹੈ ਤੇ ਤਿਆਗੀ ਕੀਤੀ ਏ। ਕਹਿਣ ਲੱਗਾ ਜੀ ਤੁਹਾਨੂੰ ਗੁਰੂ ਬਣਾਉਣ ਆਇਆ ਸਾ, ਤੁਸੀਂ ਮੈਨੂੰ ਘਾਹ ਪੁੱਤਰਨ ਤੇ ਲਾ ਦਿੱਤਾ, ਫੁੱਲਾਂ ਦੀ ਬਗੀਚੀ ਨੂੰ ਸਾਫ ਕਰਵਾਏ ਜਾ ਰਹੇ ਹੋ, ਸੋਚਿਆ ਸੀ ਪਰਮੇਸ਼ਰ ਲਾਓਗੇ। ਉਸ ਵਕਤ ਇੱਕੋ ਗੱਲ ਕਹੀ ਰਾਜੇ ਨੂੰ, ਰਾਜਨ ਤੂੰ ਕਿਹਾ ਸੀ ਮਨ ਮੈਨੂੰ ਦੇ ਦਿੱਤਾ ਏ, ਜਦੋਂ ਮਨ ਸਾਡਾ ਏ ਤੇ ਤੈਨੂੰ ਕਿੰਨੇ ਸਲਾਹ ਦਿੱਤੀ ਤੂੰ ਚਲਾ ਜਾ ਤੇ ਘੋੜੇ ਤੇ ਬਹਿ ਜਾ। ਇਹਦਾ ਮਤਲਬ ਦਿੱਤਾ ਹੀ ਨਹੀਂ ਮਨ, ਤੂੰ ਕੇਵਲ ਜ਼ੁਬਾਨ ਤੋਂ ਕਿਹਾ ਏ, ਮਰਜ਼ੀ ਨਾਲ ਆਇਓ ਮਰਜ਼ੀ ਨਾਲ ਤੁਰ ਚੱਲਿਆ। ਇਹ ਇਸ ਤਰ੍ਹਾਂ ਕਹਾਣੀ ਨਹੀਂ ਬਣਨੀ, ਮਨ ਦੇ ਜੋ ਗੁਰੂ ਕਵੇ ਉਹ ਕਵੇ, ਭਾਵੇਂ ਘਾਹ ਕੱਢਣਾ ਹੈ ਤੇ ਭਾਵੇਂ ਕਵੇ ਤੂੰ ਖਲੋ ਕੇ ਕਿਸੇ ਨੂੰ ਹੁਕਮ ਸੁਣਾਉਣਾ ਏ, ਉਹ ਕਵੇ ਤੂੰ ਰਾਜਾਂ ਵਾਲੇ ਬਸਤਰ ਪਾ, ਉਹ ਭਿਖਾਰੀ ਵਾਲੇ ਪਾ, ਉਹਨਾਂ ਨੂੰ ਇਹ ਦਾਤ ਮਿਲਦੀ ਹੈ, ਨਾ ਕਿ ਜਿਹੜੇ ਆਪਣੀ ਮਰਜ਼ੀ ਨਾਲ ਆਉਂਦੇ ਨੇ। ਚਰਨੀ ਢਹਿ ਪਿਆ ਅੰਦਰ ਕਪਾਟ ਖੁੱਲ ਗਏ। ਇੱਕ ਬੇਨਤੀ ਕਰਾਂ, ਜਦੋਂ ਕੋਈ ਪੂਰਨ ਮਹਾਂਪੁਰਖ ਮਿਲੇਗਾ ਨਾ, ਉਹ ਜਦੋਂ ਬਚਨ ਕਰੇਗਾ ਤੁਹਾਡੀ ਥੋੜੀ ਜਿਹੀ ਭਾਵਨਾ ਜ਼ਰੂਰ ਚਾਹੀਦੀ, ਜੇ ਭਾਵਨਾ ਨਹੀਂ ਨਾ ਫਿਰ ਤਾਂ ਜ਼ਿੰਦਗੀ ਭਰ ਭਾਵੇਂ ਸਤਿਗੁਰਾਂ ਦੇ ਕੋਲ ਬੈਠੇ ਦੀ ਕੁਝ ਨਹੀਂ ਬਣਦਾ। ਪਿਰਛੀ ਚੰਦ ਦੀ ਸੋਚ ਹੋਵੇ ਜਾਂ ਬਾਬਾ ਧੀਰ ਪਾਲ ਦੀ ਹੋਵੇ, ਕੋਲ ਰਹਿ ਕੇ ਵੀ ਖਾਲੀ ਆ, ਪਰ ਜੇ ਭਾਵਨਾ ਬਣ ਜਾਵੇ ਨਾ ਅੰਦਰੋਂ ਤੇ ਸਤਿਗੁਰੂ ਗੁਰੂ ਪਾਤਸ਼ਾਹ ਮੇਰੇ ਕਦੇ ਬਚਨ ਦੇ ਕੇ ਤੁਹਾਨੂੰ ਵਾਪਸ ਨਹੀਂ ਮੁੜਨ ਦੇਣਗੇ। ਬਚਨ ਕਹਿ ਕੇ ਗੁੱਸਾ ਵੀ ਤੁਹਾਨੂੰ ਲੱਗੇਗਾ ਪਰ ਕੋਲ ਰੱਖ ਲੈਣਗੇ। ਜਦੋਂ ਅੱਜ ਭਾਈ ਸਾਹਿਬ ਪੜ੍ਹ ਰਹੇ ਸੀ ਨਾ ਕੀਰਤਨ ਦੁਆਰਾ ਸ਼ਬਦ, ਕਈ ਇੱਛਾ ਪੂਰਕ ਵਾਹਿਗੁਰੂ ਇੱਛਾ ਵੀ ਪੂਰੀਆਂ ਕਰਦਾ, ਰੱਖੇ ਨਿਦਾਨ ਦਦਾਏ, ਨਿਦਾਨ ਦਾ ਚੁੰਦਾ ਅੰਤ ਨੂੰ ਨਿਦਾਨ, ਪਹਿਲੀ ਪੰਕਤੀ ਚ ਨੌਨਦ ਤੇਰੇ ਸਗਲ ਨਿਦਾਨ, ਉਧਾਰ ਤੇ ਖਜ਼ਾਨੇ ਤੇ ਤੇਰੇ ਘਰ ਖਜ਼ਾਨੇ ਭਰੇ ਪਏ ਨੇ, ਜਿਹੜਾ ਕੋ ਤੇਰੇ ਘਰ ਆਵੇ ਉਹਦੀ ਇੱਛਾ ਪੂਰੀਆਂ ਕਰਦਾ ਏ, ਉਹਨੂੰ ਅੰਤ ਨੂੰ ਰੱਖ ਲੈਂਦਾ ਏ, ਸਦਾ ਲਈ ਆਪਣੇ ਚਰਨਾਂ ਦੇ ਅੰਦਰ। ਸੋਚ ਰਿਹਾ ਸਾਂ, ਸਵਾਲ ਨਾ ਕਿਸੇ ਭਾਈ ਗੁਰਦਾਸ ਸਾਹਿਬ ਜੀ ਨੂੰ ਕਰ ਦਿੱਤਾ। ਕਹਿਣ ਲੱਗੇ ਭਾਈ ਗੁਰਦਾਸ ਸਾਹਿਬ ਜੀਓ, ਸਾਨੂੰ ਇੱਕ ਗੱਲ ਦੱਸੋ, ਅਸੀਂ ਨਾ ਪਾਠ ਤੇ ਕਰਨਾ ਸ਼ੁਰੂ ਕਰ ਦਿੱਤਾ ਹੈ, ਅਸੀਂ ਮਹਾਰਾਜ ਦੇ ਆਖੇ ਲੱਗ ਕੇ ਸਿਮਰਨ ਵੀ ਸ਼ੁਰੂ ਕਰ ਦਿੱਤਾ ਏ, ਪਰ ਅਸੀਂ ਵੇਖਦੇ ਹਾਂ ਮਨ ਲੱਗਦਾ ਕਿ ਹੈ ਕੋਈ ਨਹੀਂ, ਖਿਆਲਾਂ ਨਾਲ ਭਰਿਆ ਰਹਿੰਦਾ ਏ, ਅੰਦਰ ਕੋਈ ਚਾਹ ਤੇ ਉਤਸ਼ਾਹ ਵੀ ਕੋਈ ਨਹੀਂ ਬਣਦਾ, ਅੰਦਰ ਉਸੇ ਤਰ੍ਹਾਂ ਵਿਕਾਰ ਵੀ ਘੁੰਮੀ ਜਾ ਰਹੇ ਹਨ, ਕਦੇ ਕਿਹੜੇ ਖਿਆਲ ਕਦੇ ਚੰਗੇ ਕਦੇ ਮਾੜੇ। ਤੇ ਤੁਸੀਂ ਤੇ ਕਹਿੰਦੇ ਹੋ ਵੀ ਇਹ ਸੇਵਾ ਸਿਮਰਨ ਕਰੀਏ ਪਾਠ ਤੇ ਇਹ ਮੁੱਕ ਜਾਂਦੀ ਚੀਜ਼, ਉਹ ਪਿਆਰ ਤਾਂ ਮਿਲਦਾ ਸਾਨੂੰ ਤਾਂ ਕੁਝ ਨਹੀਂ ਮਿਲਿਆ, ਅਸੀਂ ਕੀ ਕਰੀਏ। ਤੇ ਭਾਈ ਸਾਹਿਬ ਜੀ ਦਾ ਜਿਵੇਂ ਸੁਭਾਅ ਏ, ਉਹਨਾਂ ਨੇ ਨਾ ਤਿੰਨ ਪ੍ਰਮਾਣ ਦਿੱਤੇ। ਕਹਿੰਦੇ ਜਦੋਂ ਪਤੰਗਾ ਸ਼ਮਾ ਨੂੰ ਵੇਖਦਾ ਹੈ ਨਾ, ਤੇ ਸ਼ਮਾ ਨੂੰ ਵੇਖ ਕੇ ਇਕਦਮ ਉੱਪਰ ਜਾ ਕੇ ਬੈਠ ਜਾਂਦਾ ਉਹਦੇ ਦੁਆਲੇ। ਤੁਸੀਂ ਵੇਖਦੇ ਹੋ ਨਾ, ਘੁੰਮਦਾ ਏ ਕਦੇ ਨੇੜੇ ਕਦੇ ਦੂਰ, ਬਸ ਕਿਉਂਕਿ ਉਹਦੀ ਬਹੁਤ ਛੋਟੀ ਉਮਰ ਏ, ਉਹ ਸਮੇਂ ਦੇ ਅੰਦਰ ਹੌਲੀ ਹੌਲੀ ਖਿੱਚਿਆ ਜਾਂਦਾ, ਨੂੰ ਪਤਾ ਹੀ ਨਹੀਂ ਵੀ ਅੱਗ ਸਾੜੇਗੀ। ਅੱਗ ਦੇ ਉੱਪਰ ਬੈਠਦਾ ਏ ਤੇ ਪਿਆਰ ਵਿੱਚ ਕੁਰਬਾਨ ਹੋ ਗਿਆ, ਸ਼ਮਾ ਨੂੰ ਕੋਲ ਰੱਖ ਲਿਆ। ਕਹਿੰਦੇ ਭੋਰਾ ਇਕਦਮ ਨੀ ਫੁੱਲ ਉਸ ਨੂੰ ਆਪਣੇ ਕੋਲ ਰੱਖਦਾ, ਸਵੇਰੇ ਸੂਰਜ ਚੜਿਆ ਭੋਰਾ ਉਹਦੇ ਕੋਲ ਆਇਆ, ਉਹਨੇ ਸੁਗੰਧੀ ਲਈ, ਕੁੰਮਿਆ ਗੁੰਜਾਰ ਪਾਈ, ਸਾਰਾ ਦਿਨ ਉਹਨੇ ਗੂੰਜ ਪਾਈ, ਹੌਲੀ ਹੌਲੀ ਪਿਆਰ ਵਧਿਆ। ਸ਼ਾਮ ਤੱਕ ਜਦੋਂ ਉਹਦੇ ਤੇ ਬੈਠਾ, ਫੁੱਲ ਸੁੰਗੜਿਆ ਤੇ ਸਦਾ ਲਈ ਭੋਰੇ ਨੂੰ ਆਪਣੀ ਲਪੇਟ ਵਿੱਚ ਲੈ ਕੇ ਰੱਖ ਲਿਆ। ਸ਼ਮਾ ਨੇ ਪਤੰਗੇ ਨੂੰ ਰੱਖਿਆ ਹੌਲੀ ਹੌਲੀ, ਭੋਰੇ ਨੂੰ ਇੱਕ ਦਿਨ ਲੱਗ ਗਿਆ ਰੱਖਣ ਨੂੰ। ਕਹਿੰਦੇ ਜਦੋਂ ਕਿਸੇ ਸ਼ਿਕਾਰੀ ਨੇ ਪੰਛੀਆਂ ਨੂੰ ਪਕੜਨਾ ਹੋਵੇ, ਉਹ ਚੋਗਾ ਪਾ ਦਿੰਦੇ, ਚੋਗਾ ਚੋਗਾ ਚੁਗਣ ਆਉਂਦੇ ਰੋਜ਼ ਪੰਛੀ। ਉਹਨਾਂ ਨੂੰ ਪਤਾ ਨੀ ਪਿੰਨ ਜਾਲ ਵੀ ਲਾਟਾ, ਇੱਕ ਦਿਨ ਜਦੋਂ ਵਿਸਾਏ ਜਾਂਦੇ ਨੇ ਨਾ ਪੰਛੀ, ਰੋਜ਼ ਚੋਗਾ ਚੁਗਣ ਆਉਂਦੇ ਨੇ। ਇੱਕ ਦਿਨ ਉਹ ਆਦਮੀ ਜਾਲ ਵਿਛਾਉਂਦਾ ਏ, ਪੰਛੀ ਚੋਗਾ ਚੁਗਦੇ ਚੁਗਦੇ ਸਦਾ ਲਈ ਉਸ ਜਾਲ ਵਿੱਚ ਫਸਦੇ ਤੇ ਉਹਨਾਂ ਨੂੰ ਸ਼ਿਕਾਰੀ ਕੋਲ ਰੱਖ ਲੈਂਦਾ। ਭਾਈ ਸਾਹਿਬ ਕਹਿੰਦੇ ਹੋ, ਗੁਰੂ ਕੇ ਪਿਆਰਿਓ, ਭਲਾ ਹੋਇਆ ਤੁਸੀਂ ਇਹ ਤੁਰ ਪਏ ਹੋ ਸੇਵਾ ਸਿਮਰਨ ਕਰਦੇ। ਮਨ ਦੇ ਖਿਆਲਾਂ ਦਾ ਪਤਾ ਲੱਗ ਗਿਆ ਇਹਨਾਂ ਨੂੰ ਰੋਕਣਾ ਹੈ, ਪਹਿਲਾਂ ਤੇ ਇਹ ਵੀ ਨਹੀਂ ਸੀ ਪਤਾ। ਚੰਗਾ ਹੋਇਆ ਵੀ ਇਹ ਸਾਡੇ ਆਪਣੇ ਹੀ ਅੰਦਰ ਅੱਗ ਬੜੀ ਹੋਈ ਏ, ਅਸੀਂ ਲੋਕਾਂ ਕਰਕੇ ਦੁਖੀ ਨਹੀਂ ਆਪਣੇ ਕਰਕੇ ਦੁਖੀ ਆ, ਇਹ ਗੁਰੂ ਨੇ ਦਿਖਾ ਦਿੱਤਾ। ਕਹਿੰਦੇ ਜਿਵੇਂ ਪਤੰਗੇ ਨੂੰ ਸ਼ਮਾ, ਭੋਰੇ ਨੂੰ ਕਮਲ ਫੁੱਲ ਤੇ ਪੰਛੀ ਨੂੰ ਸ਼ਿਕਾਰੀ ਰੱਖ ਲੈਂਦਾ ਏ, ਤੁਸੀਂ ਲਗਾਤਾਰ ਤੁਰੇ ਰਹੋ ਇਸ ਰਾਹ ਤੇ, ਇੱਕ ਦਿਨ ਗੁਰੂ ਨਾਨਕ ਤੁਹਾਡੀ ਸੁਰਤੀ ਨੂੰ ਸਦਾ ਦੀ ਕੋਲ ਰੱਖੇਗਾ ਨਿਦਾਨ ਅੰਤ ਨੂੰ। ਪਰ ਜੇ ਇਸ ਰਾਹ ਤੇ ਤੁਰੇ ਰਵਾਂਗੇ ਤਾਂ ਕਰੋ ਕਿਰਪਾ ਸਾਧ ਸੰਗਤ, ਇਕਾਗਰ ਕਰੀਏ ਆਪਣੇ ਆਪ ਨੂੰ ਸਤਿਗੁਰੂ ਜੀ ਦੇ ਚਰਨਾਂ ਦੇ ਅੰਦਰ। ਗਰੀਬ ਨਿਵਾਜ ਪਿਤਾ ਜੀ ਨੂੰ ਮਿਲ ਕੇ ਆਖੋ ਜੀ, ਤੂੰ ਮੇਰੋ ਸੁਖ ਦਾਤਾ ਪਿਆਰੇ, ਤੂੰ ਮੇਰੋ ਸੁਖ ਦਾਤਾ, ਤੂੰ ਮੇਰੋ ਸੁਖ ਦਾਤਾ ਪਿਆਰੇ, ਤੂੰ ਮੇਰੋ ਸੁਖ ਦਾਤਾ, ਤੂੰ ਕਦੇ ਵੇਖੋਗੇ ਨਾ। ਆਪਾਂ ਜਦੋਂ ਤੁਰਦੇ ਆ, ਇੱਕ ਕਦਮ ਜੇ ਅੱਗੇ ਵਧਣਾ, ਜੇ ਇੱਕ ਜਗ੍ਹਾ ਤੇ ਖਲੋਤੇ ਰਹਿਣਾ, ਫਿਰ ਤੇ ਦੋਨੋਂ ਪੈਰ ਤੁਸੀਂ ਧਰਤੀ ਤੇ ਲਾਓਗੇ ਤੇ ਖੜੇ ਰਹੋਗੇ, ਜਿੰਨਾ ਚਿਰ ਮਰਜ਼ੀ ਖਲੋਤੇ ਰਹੋ। ਪਰ ਜੇ ਤੁਸੀਂ ਤੁਰ ਕੇ ਕਿਧਰੇ ਪਹੁੰਚਣਾ ਚਾਹੁੰਦੇ ਹੋ ਤੇ ਤੁਹਾਨੂੰ ਕੁਝ ਸਮੇਂ ਲਈ ਧਰਤੀ ਦਾ ਤਿਆਗ ਕਰਨਾ ਪਏਗਾ। ਇੱਕੋ ਵਕਤ ਇੱਕ ਪੈਰ ਧਰਤੀ ਤੋਂ ਉੱਪਰ ਚੁੱਕੋਗੇ, ਧਰਤੀ ਦਾ ਤਿਆਗ ਕਰੋਗੇ ਤਾਂ ਅਗਲਾ ਕਦਮ ਟਿਕਾ ਸਕੋਗੇ। ਜੇ ਪਹਿਲੇ ਨੂੰ ਤੁਸੀਂ ਧਰਤੀ ਨੂੰ ਛੱਡਿਆ ਹੀ ਨਹੀਂ ਤੇ ਅਗਲੇ ਕਦਮ ਤੁਸੀਂ ਪੁੱਟ ਨਾ ਸਕੋਗੇ। ਸਾਹਿਬ ਕਹਿੰਦੇ ਹੋ, ਇਸ ਮਨ ਨੂੰ ਕੁਝ ਛਡਾਓ, ਲੋਕਾਂ ਦੀ ਸੋਚ ਜਿਹੜੀ ਇਸ ਮਨ ਇਹ ਬਣਾਈ ਏ ਉਹ ਛੱਡੋਗੇ ਤੇ ਸਤਿਗੁਰੂ ਵੱਲ ਅੱਗੇ ਤੁਰੋਗੇ। नहीं ते रुके रंग जेड़ा पानी रुक जांदा है, जाला पै जांदा है, कीड़े पै जांदे कारण सुकना भी शुरू हो जांदा है, किधरे पहुंचदा भी नहीं। मेरे सतगुरु जी आखदे ने रुकना नहीं तुरे रहना का है। सात संगत जिवें पानी जेड़ा तुरदा है हौली हौली ओ किवें ओदे रूप बदल दे, ते एक दिन सागर नूं मिलदा साहब कहिंदे मिलन लई तुरे रहना कदे उदास नहीं होना। मैं वचन कहन लगा सा भगत जी आखदे एक तां पाके छेती खेल पकना है आपाने, पक्की दा इसी तरह सेवा सिमरन करदिया हुक्म नूं मनदिया होया। गरीब नवाज पिता जी कहिंदे ने कबीर चतुराई अत कणी, एदा कोई कमलिया चमलिया दा नहीं, साध संगत इस राह ते अंदरों अत दी सियाणप चाहीदी है। ਉਹ ਸਿਆਣਪ ਨਹੀਂ ਜਿਹੜੀ ਸਤਿਗੁਰੂ ਜੀ ਕੱਲ ਛੱਡਣ ਨੂੰ ਕਹਿ ਰਹੇ ਸਨ, ਤਿਆਗੋ ਮਨ ਕੇ ਸਗਲ ਕਾਮ। ਉਹ ਸਿਆਣਪ ਕਹਿੰਦੇ ਛੱਡ ਦਿਓ ਲੋਕਾਂ ਵਾਲੀ ਜਿਹੜੀ ਸਤਿਗੁਰੂ ਸਿਆਣਪ ਦਿੰਦੇ ਨੇ, ਕਹਿੰਦੇ ਉਹ ਗੁਰੂ ਦੀ ਬਖਸ਼ੀ ਸਿਆਣਪ ਭਾਈ ਤੂੰ ਹੁਕਮ ਮੰਨਣਾ ਏ, ਕਹਿੰਦੇ ਨੂੰ ਬੜੇ ਧਿਆਨ ਨਾਲ ਇਹ ਤੇਰੇ ਕੋਲ ਸਿਆਣਪ ਚਾਹੀਦੀ ਕਾਹਦੇ ਲਈ, ਹਰ ਜਪ ਖਿਰਦੇ ਮਾਂ ਖੇ, ਕਹਿੰਦੇ ਤੂੰ ਵਾਹਿਗੁਰੂ ਦਾ ਸਿਮਰਨ ਕਰਨਾ ਖਿਰਦੇ ਅੰਦਰ ਤੇ ਇਹਨੇ ਧਿਆਨ ਨਾਲ ਕਰਨਾ ਏ, ਸੂਰੀ ਉੱਪਰ ਖੇਲਣਾ ਗਿਰੇ ਤਾਂ ਠਾਕਰ ਨਾ ਏ, ਇਹ ਅੰਦਰ ਦੀ ਖੇਡ ਤੂੰ ਅੰਦਰ ਖੇਡਣੀ ਏ। ਸੁਰਤੇ ਸਿਮਰਨ ਤੋਂ ਨਾ ਪਰੇ ਜਾਵੇ ਇਹ ਸੁਰਤੇ, ਲੋਕਾਂ ਵੱਲ ਤਾਂ ਸੋਚੇ ਖਿਆਲਾਂ ਵੱਲ ਤਾਂ ਜਾਵੇ, ਇਹ ਜਦੋਂ ਵੀ ਜਾਵੇ ਤੇ ਗੁਰੂ ਕੇ ਸ਼ਬਦ ਵੱਲ ਜਾਵੇ। ਸਾਧ ਸੰਗਤ ਜਿਹੜੇ ਕੋਈ ਸੁਰਤੀ ਨੂੰ ਟਿਕਾ ਲੈਂਦੇ ਕਹਿਣ ਬਸ, ਉਹਨਾਂ ਨੂੰ ਕੋਈ ਬਹੁਤੀ ਦੇਰ ਨਹੀਂ ਲੱਗਦੀ ਇਹ ਖੇਡ ਵਿੱਚ ਕਾਮਯਾਬ ਹੁੰਦਿਆਂ। ਮੈਂ ਤੁਹਾਡੇ ਸਾਹਮਣੇ ਦੋ ਵਚਨ ਕਹਿਣ ਲੱਗਾ ਵਾ। ਗੁਰੂ ਅਰਜਨ ਪਿਤਾ ਜੀ ਦੇ ਵੇਲੇ ਕੀ ਹੋਇਆ ਨਾ, ਦੇਖੋ ਭਾਈ ਬਹਿਲੋ ਜੀ ਕਾਨ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਦੀ ਸੇਵਾ ਚੱਲ ਰਹੀ ਹੈ, ਉਹਦੇ ਵਿੱਚ ਸਰੋਵਰ ਨੂੰ ਪੱਕਾ ਕਰਨਾ ਹੈ, ਇੱਟਾਂ ਲਾਉਣੀਆਂ ਨੇ, ਇੱਟਾਂ ਜਿੰਨੀਆਂ ਪਾਉਂਦੇ ਨੇ ਉਹ ਨਿਕਲਦੀਆਂ ਨੇ ਭਿੱਲੀਆਂ। ਕਿਸੇ ਨੇ ਆਖਿਆ ਭਾਈ ਸਰੋਵਰ ਦੀ ਸੇਵਾ ਵਿੱਚ ਸਾਹਿਬ ਕਹਿੰਦੇ ਪੱਕੀਆਂ ਇੱਟਾਂ ਲਾਉਣੀਆਂ ਨੇ, ਪੱਕਾ ਸਰੋਵਰ ਬਣ ਰਿਹਾ, ਪੱਕੇ ਸਾਈ ਨਾਲ ਜੁੜਨ ਲਈ ਇਹਨੇ ਕਾਰਨ ਬਣਨਾ ਯੁੱਗਾਂ ਤੱਕ, ਤੇ ਪੱਕੀਆਂ ਇੱਟਾਂ ਚਾਹੀਦੀਆਂ ਨੇ। ਕਿਸੇ ਬਜ਼ੁਰਗ ਨੂੰ ਪੁੱਛਿਆ ਕਹਿੰਦੇ ਜੀ ਜੇਕਰ ਭੱਠੀ ਵਿੱਚ ਮੜੀ ਪਾਈਏ ਨਾ ਰੂੜੀ ਪਾਈਏ ਬਰੀਕ ਕਰ ਕਰਕੇ ਮੈਲਾ ਸ਼ਹਿਰ ਦਾ, ਤੇ ਫਿਰ ਉਹਦੇ ਨਾਲ ਸਹਿਜੇ ਸਹਿਜੇ ਇੱਟਾਂ ਪੱਕਦੀਆਂ ਤੇ ਸੋਹਣੀਆਂ ਪੱਕ ਜਾਂਦੀਆਂ ਨੇ। ਭਾਈ ਬਹਿਲੋ ਉਹ ਸੂਫੀਆਂ ਦਾ ਵਾਹਿਗੁਰੂ ਸਰਵਰੀਆਂ ਦਾ ਮੁਖੀ ਸੀ, ਉਹਦੇ ਸੈਂਕੜੇ ਚੇਲੇ ਨੇ ਸਤਿਗੁਰੂ ਕੋਲ ਆ ਕੇ ਭੁੱਲ ਗਿਆ ਵੱਡਾ ਪਾਨ, ਗੁਰੂ ਦੇ ਹੁਕਮ ਵਿੱਚ ਤੁਰ ਕੇ ਹੁਕਮ ਕੁਮਾ ਰਿਹਾ ਸੀ। ਇਹ ਬਚਨ ਸੁਣ ਲਿਆ ਉਹਨੇ, ਸੁਣ ਕੇ ਨਾ ਉਹਨੇ ਸ਼ਹਿਰ ਦਾ ਮੈਲਾ ਇਹ ਨਹੀਂ ਕਿਹਾ ਭਈ ਚਲੋ ਭਈ ਸਾਰੇ ਰਲ ਕੇ ਆਪਾਂ ਮੈਲਾ ਇਕੱਠਾ ਕਰੀਏ ਤੇ ਭੱਠੀ ਚ ਪਾਵਾਂਗੇ ਤੇ ਇੱਟਾਂ ਪੱਕੀਆਂ ਨਿਕਲਣਗੀਆਂ। ਉਹਨੇ ਆਪ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹਨੂੰ ਵੇਖ ਕੇ ਜਿੰਨੇ ਲੱਗ ਗਏ ਠੀਕ ਪਿੱਛੇ, ਉਹ ਸਾਰਾ ਜਦੋਂ ਭੱਠੀ ਵਿੱਚ ਪਾ ਇੱਟਾਂ ਪਾਈਆਂ ਪੱਕੀਆਂ ਨਿਕਲੀਆਂ ਲਾਲ ਸੁਰਖ ਇੱਟਾਂ ਪੱਕੀਆਂ ਜਦੋਂ ਵੇਖੀਆਂ, ਕਿਉਂਕਿ ਸਵਾਲ ਇੱਟਾਂ ਦਾ ਨਹੀਂ ਸੀ, ਸਵਾਲ ਭਾਈ ਬਹਿਲੋ ਦੀ ਅੰਦਰ ਦੀ ਭਾਵਨਾ ਸੀ। ਜਦੋਂ ਉਹ ਇੱਟਾਂ ਪੱਕੀਆਂ ਵੇਖੀਆਂ ਗੁਰੂ ਅਰਜਨ ਸਾਹਿਬ ਨਿਖਾਲ ਹੋ ਗਏ, ਕਹਿਣ ਲੱਗੇ ਇੱਟਾਂ ਪੱਕੀਆਂ ਕਿਵੇਂ ਹੋ ਗਈਆਂ ਜੀ? ਸਾਰਿਆਂ ਨੇ ਕਿਹਾ ਸਤਿਗੁਰੂ ਭਾਈ ਬਹਿਲੋ ਦੀ ਕਰਨੀ ਕਰਕੇ, ਉਹਨਾਂ ਦੇ ਉਦਮ ਤੇ ਉਤਸ਼ਾਹ ਕਰਕੇ। ਕਿਵੇਂ ਜੀ? ਕਹਿਣ ਲੱਗੇ ਕਿਸੇ ਨੇ ਦੱਸਿਆ ਸੀ ਮੈਲਾ ਪਾਈਏ ਰੂੜੀ ਪਾਈਏ ਜਿਹੜੀ ਮੜੀ, ਭਾਵੇਂ ਰੂੜੀ ਮੋਟੀ ਤੁਸੀਂ ਜਾਣਦੇ ਹੋ ਮੜੀ ਬਾਰੇ, ਉਹ ਕਹਿੰਦੇ ਜਦੋਂ ਪਾਟਾ ਮੈਲਾ ਚੁੱਕ ਕੇ ਇਹਨੇ ਆਪਣੇ ਮੋਢਿਆਂ ਤੇ ਸਿਰ ਤੇ ਚੁੱਕ ਚੁੱਕ ਕੇ ਸਤਿਗੁਰੂ ਇਕੱਠੇ ਕੀਤੇ, ਉਹਦੇ ਸਦਕਾ ਸਾਹਿਬ ਨਿਖਾਲ ਹੋ ਗਏ। ਇਤਨੀ ਵੱਡੀ ਪਦਵੀ ਤੇ ਆਦਮੀ ਬੈਠਾ ਹੋਵੇ ਉਹਨੂੰ ਛੱਡ ਕੇ ਪਹਿਲਾਂ ਸੰਗਤ ਵਿੱਚ ਬਰਾਬਰ ਸੇਵਾ ਕਰੇ ਨਾਲ ਭਾਂਡਿਆਂ ਦੀ ਲੰਗਰਾਂ ਦੀ, ਹੱਦ ਹੋ ਗਈ, ਉਹ ਮੈਲਾ ਚੁੱਕਣ ਵਾਸਤੇ ਤਿਆਰ ਹੋ ਗਿਆ ਏ। ਕਹਿਣ ਲੱਗੇ ਅੱਜ ਇੱਟਾਂ ਨਹੀਂ ਪੱਕੀਆਂ ਹੋਈਆਂ, ਭਾਈ ਬਹਿਲੋ ਤੇਰੇ ਅੰਦਰ ਨਿਰੰਕਾਰ ਤੇ ਗੁਰੂ ਨਾਨਕ ਦੀ ਸਿੱਖੀ ਪੱਕੀ ਹੋ ਗਈ, ਦਰਗਾਹ ਵਿੱਚ ਤੈਨੂੰ ਲੋਕਾਂ ਵੱਲੋਂ ਤੇ ਲੋਕ ਕਹਿੰਦੇ ਨਾ ਭਾਈ ਬਹਿਲੋ ਦਰਗਾਹ ਵਿੱਚ ਜਦੋਂ ਇੱਜ਼ਤ ਮਾਣ ਮਿਲੇਗਾ ਗੁਰੂ ਕੇ ਸਿੱਖਾਂ ਵੱਲੋਂ, ਉੱਥੇ ਕਹਾਂਗੇ ਭਾਈ ਬਹਿਲੋ ਸਭ ਤੋਂ ਪਹਿਲੋਂ ਸਭ ਤੋਂ ਉੱਚਾ ਮੁਰਾਦਬਾ ਤੇ ਪਹਿਲੇ ਨੰਬਰ ਤੇ ਰਹਿਮਤਾਂ ਮਿਲਣਗੀਆਂ, ਗਈਆਂ ਨਹੀਂ ਉਸੇ ਵਕਤ ਉਹ ਮਿਲ ਜਾਂਦੀਆਂ ਨੇ। ਪਤਾ ਉਹਨੂੰ ਲੱਗਦਾ ਜਿਸ ਨੂੰ ਮਿਲਦੀਆਂ ਨੇ। ਇਹ ਦੁਨੀਆ ਦੀ ਬੋਲੀ ਸਮਝਾਉਣ ਲਈ ਸ਼ਬਦ ਵਰਤਣੇ ਪੈਂਦੇ ਕਾਨ। ਸਾਧ ਸੰਗਤ ਭਾਈ ਬਹਿਲੋ ਨੇ ਕੇਵਲ ਇੱਕ ਬਚਨ ਕਮਾਇਆ ਤੇ ਅੰਦਰੋਂ ਪੱਕਾ ਕਰ ਲਿਆ ਪਿਆਰ ਤੇ ਸਭ ਤੋਂ ਪਹਿਲਾਂ ਹੋ ਗਿਆ। ਇਹ ਕੰਮ ਕਿਸੇ ਨੂੰ ਕਰਨ ਲਈ ਕਿਤਨੇ ਸਾਲ ਤਪੱਸਿਆ ਕਰੇ, ਉਹ ਪੁੱਠੇ ਸਿੱਧੇ ਸਰੀਰ ਦੇ ਉੱਪਰ ਕਸ਼ਟ ਚੱਲੇ ਤਾਂ ਕਹਾਣੀ ਬਣਨੀ ਸੀ। ਪਰ ਇੱਥੇ ਸਹਿਜੀ ਸਤਿਗੁਰੂ ਦੇ ਘਰ ਉਹ ਖੇਡ ਵਰਤ ਗਏ, ਬ੍ਰਹਮ ਦਾ ਗਿਆਨ ਹੋ ਗਿਆ, ਜਿਹੜਾ ਉਹਦੀ ਸੰਗਤ ਕਰਦਾ ਉਹਦੇ ਵੀ ਬੇੜੇ ਪਾਰ। ਪਰ ਜਦੋਂ ਇਹ ਦੂਸਰੇ ਪਾਸੇ ਕਹਾਣੀ ਵਰਤੀ ਨਾ, ਸਤਿਗੁਰੂ ਜੀ ਨੇ ਸਾਡੇ ਲਈ ਦੇਣੀ ਸੀ ਸਿੱਖਿਆ। ਹੋਇਆ ਕਿ ਜਦੋਂ ਨਾ ਭਾਈ ਸਾਧ ਸੰਗਤ ਜਦੋਂ ਲਾਹੌਰ ਦੇ ਰਹਿਣ ਵਾਲੇ ਭਾਈ ਬੁੱਧੂ ਨੇ ਬੇਨਤੀ ਕੀਤੀ ਗਰੀਬ ਨੂੰ, ਆਜ ਮੈਂ ਨਾ ਸਾਰੇ ਪੈਸਾ ਲਾ ਚੁੱਕਾ ਵਾਂ, ਇੱਟਾਂ ਮੈਂ ਵੀ ਪਾਉਣਾ ਵਾਂ, ਪਰ ਇੱਟਾਂ ਪਿੱਲੀਆਂ ਨਿਕਲਦੀਆਂ ਨੇ, ਵਿਚਾਰਨਾ ਇੱਟਾਂ ਉੱਥੇ ਵੀ ਪਿੱਲੀਆਂ ਨਿਕਲੀਆਂ ਨੇ, ਇੱਟਾਂ ਇੱਥੇ ਵੀ ਪਿੱਲੀਆਂ ਨਿਕਲੀਆਂ ਨੇ। ਪੈਸਾ ਲਾਂਦਾ ਏ ਫਿਰ ਉਹੀ ਤੇ ਸਾਰੀ ਥਾਂ ਇਹ ਵਿਚਾਰਾ ਗਰੀਬੀ ਵੱਲ ਜਾ ਰਿਹਾ। ਹੁਣ ਖਾਰ ਗਿਆ, ਸਾਰੀ ਪੂੰਜੀ ਲਾ ਦਿੱਤੀ ਪੈਸੇ ਫੜ ਫੜਾ ਕੇ। ਗੁਰੂ ਅਰਜਨ ਸਾਹਿਬ ਮਿਹਰ ਕਰੋ ਮੇਰੇ ਤੇ, ਮੇਰਾ ਆਵਾ ਪੱਕਾ ਨਿਕਲੇ, ਇੱਟਾਂ ਪੱਕੀਆਂ ਨਿਕਲਣ। ਸਾਹਿਬਾਂ ਨੇ ਘਰ ਚਰਨ ਪਾਏ, ਸੰਗਤ ਆਏ, ਲੰਗਰ ਤਿਆਰ ਕੀਤੇ ਗਏ। ਪਰ ਸ਼ਾਹ ਛਕਾ ਕੇ ਜਦੋਂ ਸਤਿਗੁਰੂ ਜੀ ਨੇ ਅਰਦਾਸ ਸ਼ੁਰੂ ਕਰਵਾਈ, ਭਾਈ ਕੇ ਨਿਰੰਕਾਰ ਮਿਹਰ ਕਰੇ, ਭਾਈ ਬੁੱਧੂ ਦਾ ਆਵਾ ਪੱਕਾ ਹੋ ਜਾਵੇ, ਬਾਹਰੋਂ ਕਿਸੇ ਦੀ ਆਵਾਜ਼ ਆਈ ਨਾ ਨਿਰੰਕਾਰ, ਭਾਈ ਬੁੱਧੂ ਦਾ ਆਵਾ ਕੱਚਾ ਹੀ ਰੱਖੇ। ਸਾਧ ਸੰਗ ਇਹ ਸ਼ਬਦ ਭਾਈ ਬੁੱਧੂ ਨੂੰ ਗੋਲੀ ਵਾਂਗ ਲੱਗੇ ਖਾਦ ਹੋ ਗਏ। ਇੱਕ ਮੌਕਾ ਮਿਲਿਆ ਸੀ, ਸਾਹਿਬ ਆਏ ਨੇ, ਅੱਜ ਗਰੀਬ ਦੀ ਸੁਣੀ ਜਾਏਗੀ, ਗਰੀਬੀ ਦੂਰ ਹੋਏਗੀ, ਮਿਹਰ ਵਰਤਣਗੀਆਂ। ਅੱਜ ਇਹੋ ਜਿਹੀ ਘੜੀ ਕਿਸਨੇ ਇਹ ਬੋਲ ਬੋਲੇ ਕਹਿਣ? ਸਾਹਿਬਾਂ ਨੂੰ ਕਹਿਣ ਲੱਗਾ, ਸਤਿਗੁਰੂ ਐਵੇਂ ਕਈ ਲੋਕੀ ਬੋਲਦੇ ਰਹਿੰਦੇ ਨੇ, ਤੁਸੀਂ ਅਰਦਾਸੀਏ ਨੂੰ ਰੋਕੋ ਨਾ। ਸਾਹਿਬ ਕਹਿੰਦੇ ਐਵੇਂ ਨੀ ਜ਼ਿੰਦਗੀ ਵਿੱਚ ਕੁਝ ਹੁੰਦਾ, ਨਿਰੰਕਾਰ ਕੁਝ ਕਹਿਣਾ ਚਾਹੁੰਦਾ ਹੈ। ਉਹ ਤੁਸੀਂ ਸਾਧ ਸੰਗਤ ਅਸੀਂ ਉਸ ਗੱਲ ਨੂੰ ਹਮੇਸ਼ਾ ਸੁਣਨਾ ਨਹੀਂ ਚਾਹੁੰਦੇ, ਅਸੀਂ ਉਹ ਕੁਝ ਸੁਣਨਾ ਚਾਹੁੰਦੇ ਹਾਂ ਜੋ ਸਾਡਾ ਮਨ ਚਾਹੁੰਦਾ ਹੈ, ਉਹ ਨਹੀਂ ਸੁਣਨਾ ਚਾਹੁੰਦੇ ਜੋ ਸਤਿਗੁਰੂ ਤੇ ਨਿਰੰਕਾਰ ਸੁਣਾਉਣਾ ਚਾਹੁੰਦੇ ਨੇ। ਸੁਣ ਕੇ ਵੀ ਅਸੀਂ ਕੁਝ ਨਹੀਂ ਸੁਣਦੇ, ਕਈ ਉਹ ਨੇ ਬਾਹਰੋਂ ਕੁਝ ਵੀ ਨਹੀਂ ਸੁਣਦੇ ਤੇ ਸਭੋ ਕੁਝ ਸੁਣ ਰਹੇ ਕਣ। ਸਾਧ ਸੰਗਤ ਕਿਉਂਕਿ ਇਸ ਮਨ ਦਾ ਸੁਭਾਅ ਹੈ, ਇਹ ਆਪਣੀ ਸੁਣਨਾ ਚਾਹੁੰਦਾ ਹੈ ਅੰਦਰੋਂ, ਜੇ ਉਹਨੂੰ ਚੰਗਾ ਲੱਗੇ ਜੇ ਉਹਨੂੰ ਨਾ ਲੱਗੇ। ਤੁਸੀਂ ਵੇਖੋ ਕੋਈ ਪੂਰਨ ਬ੍ਰਹਮ ਗਿਆਨੀ ਵੀ ਕੋਈ ਬਚਨ ਕਰੇ ਤੇ ਕੁਛ ਬੰਦਿਆਂ ਨੂੰ ਉਹ ਚੰਗਾ ਨਹੀਂ ਜੇ ਲੱਗਦਾ, ਉੱਠ ਜਾਂਦੇ ਕਹਿੰਦੇ ਐਵੇਂ ਬੋਲੀ ਜਾ ਰਿਹਾ। ਕਸੂਰ ਉਹਦਾ ਨਹੀਂ, ਕਸੂਰ ਇਹ ਹੈ ਕਿ ਮਨ ਇਤਨਾ ਕੋ ਆਪਣੇ ਆਪ ਨੂੰ ਆਗੂ ਮੰਨ ਚੁੱਕਾ ਏ, ਉਹ ਹੁਣ ਆਖਦਾ ਏ ਵੀ ਜੋ ਮੈਂ ਕਹਿਣਾ ਵਾ ਨਾ, ਜੋ ਮੇਰੀ ਵਿਚਾਰ ਹੈ, ਜੇ ਉਹਦੇ ਨਾਲ ਮਿਲਦੀ ਤੇ ਭਲਾ, ਨਹੀਂ ਮਿਲਦੀ ਤੇ ਸਾਧ ਸੰਗਤ ਉਹ ਗਲਤ ਸੋਚੋ। ਭਲਾ ਸਾਗਰ ਨੇ ਬੂੰਦ ਵਿੱਚ ਨਹੀਂ ਸਮਾਣਾ, ਬੂੰਦ ਨੂੰ ਆਪਣਾ ਆਪ ਤਿਆਗ ਕੇ ਸਾਗਰ ਵਿੱਚ ਸੁੱਟਣਾ ਪੈਣਾ ਏ। ਸੂਰਜ ਨੇ ਕਿਰਨ ਨਹੀਂ ਬੰਨਣਾ, ਸਾਧ ਸੰਗਤ ਕਿਰਨ ਨੇ ਸੂਰਜ ਵਿੱਚ ਆਪਾ ਦੇਖਣਾ ਏ। ਅਸੀਂ ਕੀ ਕਰਦੇ ਹਾਂ, ਨਿਰੰਕਾਰ ਤੇ ਗੁਰੂ ਸਾਡੀ ਸੋਚ ਵਿੱਚ ਆ ਕੇ ਰਲ ਜਾਵੇ, ਜਦੋਂ ਕਿ ਕਹਾਣੀ ਆਪਣੀ ਸੋਚ ਨੂੰ ਗੁਰੂ ਦੀ ਸੋਚ ਵਿੱਚ ਰਲਾਉਣਾ ਹੈ, ਉਲਟਾ ਹੋ ਜਾਂਦਾ ਕੰਮ ਸਾਰਾ। ਸਾਧ ਸੰਗਤ ਗਰੀਬ ਨਿਵਾਜ ਪਿਤਾ ਜੀ ਨੇ ਕਿਹਾ, ਕੌਣ ਏ? ਭਾਈ ਲੱਖੂ ਪਟੋਲੀਆ, ਉਹ ਸੀ ਕੋਈ ਪੂਰਾ ਬਖਸ਼ਿਆ ਹੋਇਆ। ਉਹਨੇ ਦੋ ਪ੍ਰਸ਼ਾਦਿਆਂ ਦੀ ਮੰਗ ਕੀਤੀ, ਪਹਿਰੇਦਾਰ ਨੇ ਰੋਕ ਦਿੱਤਾ, ਕਿੰਨਾ ਕੁ ਗਰੀਬ ਗੁਰਬੇ ਅਸੀਂ ਰੋਟੀ ਦਿਆਂਗੇ, ਸਤਿਗੁਰ ਆਏ ਨੇ, ਐਵੇਂ ਜਣਾ ਖਣਾ ਕੇ ਰੋਟਾ ਰੱਪਾ ਨਾ ਪਾਵੇ। ਇਸ ਲਈ ਹੁਣ ਰੋਕ ਦਿੱਤਾ ਗਿਆ ਸੀ। ਉਹਨੇ ਦੋ ਤਿੰਨ ਵਾਰੀ ਕਿਹਾ, ਮੈਂ ਕੇਵਲ ਭਾਵੇਂ ਇੱਕ ਪ੍ਰਸ਼ਾਦ ਹੀ ਦੇ ਦਿਓ, ਇਜਾਜ਼ਤ ਦਿਓ। ਇਹਨਾਂ ਨੇ ਆਉਣ ਨਾ ਦਿੱਤਾ। ਭਾਈ ਬੁੱਧੂ ਨੇ ਇੱਕ ਬਚਨ ਕਿਹਾ ਸੀ ਤੇ ਸਤਿਗੁਰੂ ਜਿਹੜਾ ਮੈਂ ਸਾਂਝਾ ਕਰਨ ਲੱਗਾ ਕਾ, ਸਾਖੀ ਤੁਸੀਂ ਜਾਣਦੇ ਹੋ। ਭਾਈ ਬੁੱਧੂ ਕਹਿਣ ਲੱਗੇ, ਸਤਿਗੁਰੂ ਵੇਖਿਆ ਜੇ ਕਿਧਰੇ ਉਹਦੇ ਬੋਲਾਂ ਨੂੰ ਸੁਣ ਕੇ ਇਸ ਗਰੀਬ ਦਾ ਬੇਟਾ ਨਾ ਡੁੱਬ ਜਾਵੇ, ਇਹਦਾ ਆਪਣਾ ਕੱਚਾ ਰਹਿ ਜਾਵੇ, ਤਰ ਦਿਓ ਬਚਨ ਆਵਾ ਪੱਕ ਜਾਵੇ। ਸਾਹਿਬ ਕਹਿਣ ਲੱਗੇ, ਭਾਈ ਬੁੱਧੂ ਜਿਹੜੇ ਘਰ ਸਤਿਗੁਰੂ ਪ੍ਰਵੇਸ਼ ਕਰਦੇ ਨੇ ਉਹ ਕੇਵਲ ਸਿੱਖ ਦਾ ਇੱਕ ਲੋਕ ਨਹੀਂ ਸਵਾਰਦੇ, ਨਾਲ ਪ੍ਰਲੋਕ ਵੀ ਸਵਾਰਦੇ ਨੇ। ਭਾਈ ਬੁੱਧੋ, ਅਸੀਂ ਤੇਰਾ ਆਵਾ ਨਹੀਂ ਕੇਵਲ ਪੱਕਾ ਕਰਨ ਆਏ, ਤੇਰੇ ਅੰਦਰ ਸਿੱਖੀ ਵੀ ਪੱਕੀ ਕਰਨ ਆਏ। ਅਸੀਂ ਤੇਰੇ ਅੰਦਰ ਵਾਹਿਗੁਰੂ ਦਾ ਪ੍ਰੇਮ ਵੀ ਪੱਕਾ ਕਰਨ ਆਏ। ਜਿੰਨਾ ਚਿਰ ਤੈਨੂੰ ਅਜੇ ਦਵੈਸ਼ ਵਿੱਚ ਤੂੰ ਕਿਸੇ ਨੂੰ ਮਾੜਾ ਤੇ ਕਿਸੇ ਨੂੰ ਚੰਗਾ ਕਰਕੇ, ਕਿਸੇ ਨੂੰ ਨੀਵਾ ਤੇ ਉੱਚਾ ਕਰਕੇ ਵੇਖ ਰਿਹਾ, ਓਨਾ ਚਿਰ ਤੇਰੇ ਅੰਦਰ ਨੇ ਨੀ ਪੱਕਣਾ, ਇੱਟਾਂ ਤੇ ਪੱਕ ਜਾਣਗੀਆਂ। ਅਸੀਂ ਚਾਹੁੰਦੇ ਹਾਂ ਤੂੰ ਉਹਦੇ ਚਰਨਾਂ ਚ ਡਿੱਗ, ਆਵਾ ਵੀ ਪੱਕ ਜਾਵੇ ਤੇ ਤੇਰਾ ਅੰਦਰ ਵੀ ਵਾਹਿਗੁਰੂ ਦੇ ਪਿਆਰ ਵਿੱਚ ਪੱਕ ਜਾਵੇ। ਸੱਚਮੁੱਚ ਉਹ ਆਇਆ, ਉਹਦੇ ਚਰਨਾਂ ਚ ਡਿੱਗਿਆ। ਪਿਆਰਿਓ, ਕਹਿੰਦੇ ਪਿੱਲੀਆਂ ਵੀ ਪੱਕੇ ਭਾਅ ਵਿੱਕ ਗਈਆਂ, ਪਰ ਭਾਈ ਬੁੱਧੂ ਦੇ ਇਹ ਸ਼ਬਦ ਕਹਿ ਕੇ ਕਪਾਟ ਖੋਲ ਦਿੱਤੇ ਮੇਰੇ ਸਤਿਗੁਰੂ ਨੇ। ਭਾਈ ਬੁੱਧੂ, ਅਸੀਂ ਤੇਰੇ ਚਰਨਾਂ ਤੋਂ ਹੀ ਸਦਕੇ ਆ, ਤੈਨੂੰ ਸਬੱਬ ਬਣਿਆ, ਤੈਨੂੰ ਗੁਰੂ ਕਾ ਬਚਨ ਸੁਣ ਗਿਆ ਛੇਤੀ ਨਾਲ। ਪਰ ਕਈ ਵਾਰ ਇਹ ਮਨ ਮੂਰਖ ਸਾਰੀ ਜ਼ਿੰਦਗੀ ਗੁਰੂ ਕਾ ਬਚਨ ਨਹੀਂ ਸੁਣਨ ਦਿੰਦਾ। ਕਹਿੰਦਾ ਸਤਿਗੁਰੂ, ਇਹ ਗੱਲਾਂ ਰੱਖੋ ਗਿਆਨੀਆਂ ਲਈ, ਬਾਬਿਆਂ ਲਈ, ਤੁਹਾਡੇ ਕੋਲ ਚੰਗੀਆਂ ਲੱਗਦੀਆਂ ਨੇ, ਮੇਰਾ ਤੇ ਕੰਮ ਕਰੋ। ਜੇ ਕਰਦੇ ਹੋ, ਜੇ ਕਰਦੇ ਹੋ ਠੀਕ ਹੈ, ਨਹੀਂ ਤਾਂ ਆਪਾਂ ਕਿਸੇ ਹੋਰ ਪਾਸੇ ਚੱਲਦੇ ਹਾਂ ਜਾਂ ਰੁਸ ਕੇ ਘਰ ਬੈਠਾਂਗੇ। ਕਹਾਣੀ ਗੁਰੂ ਕੇ ਪਿਆਰਿਓ ਤੇ ਸਾਡੀ ਏ, ਪਰ ਸਤਿਗੁਰੂ ਕਹਿੰਦੇ ਨੇ ਤੁਹਾਨੂੰ ਸਭੋ ਕੁਛ ਦੇਈਏ, ਅਸੀਂ ਐਵੇਂ ਨਿੱਕੀ ਨਿੱਕੀ ਬੂੰਦ ਤੇ ਰੁਕਦੇ ਹਾਂ। ਜੇ ਉਹਨੂੰ ਪਿਆਰ ਕਰੀਏ ਉਹ ਪਿਆਰ ਤਾਂ ਨਜ਼ਰ ਆਵੇ ਨਾ। ਸਾਹਿਬ ਕਹਿੰਦੇ ਜਿਸ ਦਿਨ ਉਹ ਪਿਆਰ ਸਰੂਪ ਵਿੱਚ ਨਜ਼ਰ ਆ ਗਿਆ ਨਾ, ਯਾਦ ਰੱਖਣਾ ਉਸ ਦਿਨ ਦੁੱਖ ਜ਼ਿੰਦਗੀ ਚ ਰਹਿਣਾ ਹੀ ਨਹੀਂ। ਉਹ ਪਿਆਰਾ ਨਜ਼ਰ ਤੇ ਆਵੇ ਕਿਸੇ ਤਰੀਕੇ। ਸਾਧ ਸੰਗਤ ਜਿਨ੍ਹਾਂ ਨੂੰ ਨਜ਼ਰ ਪਾਉਂਦਾ, ਉਹਨਾਂ ਦੇ ਇੱਕ ਇੱਕ ਬਚਨ ਮਿੱਠੇ ਤੇ ਪਿਆਰੇ ਅੰਮ੍ਰਿਤ ਵਰਗੇ ਲੱਗਦੇ ਨੇ, ਤੇ ਜਦੋਂ ਅੰਦਰ ਕੌੜਾ ਹੋਵੇ ਉਦੋਂ ਗੁਰੂ ਕੇ ਬਚਨ ਵੀ ਕਿਵੇਂ ਲੱਗਦੇ ਨੇ। ਸਾਹਿਬ ਕਹਿੰਦੇ ਅੰਮ੍ਰਿਤ ਕੌੜਾ ਵਿਕਿਆ ਮਿੱਠੀ ਸਾਖਤ ਕੀ ਬਿਦ ਨੈਣੋਂ ਦੀਠੀ। ਉਦੋਂ ਗੁਰੂ ਕੇ ਅੰਮ੍ਰਿਤ ਵਰਗੇ ਬਚਨ ਘੋੜੇ ਲੱਗਦੇ ਖਣ। ਸਾਧ ਸੰਗਤ ਤੇ ਜਿਹੜੀਆਂ ਜ਼ਹਿਰ ਵਾਲੀਆਂ ਗੱਲਾਂ ਨੇ ਪਦਾਰਥਾਂ ਦੀਆਂ, ਉਹ ਇਹਨੂੰ ਮਿੱਠੀਆਂ ਲੱਗਦੀਆਂ ਨੇ, ਇਹ ਸਾਖਤ ਦੀ ਨਿਸ਼ਾਨੀ ਏ। ਸਾਖਤ ਉਹ ਨਹੀਂ ਹੁੰਦਾ ਜਿਹੜਾ ਸਾਹਿਬ ਦੇ ਘਰ ਨਹੀਂ ਅਜੇ ਆਇਆ, ਸਾਖਤ ਉਹ ਜਿਹੜਾ ਸਾਹਿਬ ਦਾ ਬਚਨ ਨਹੀਂ ਸੁਣ ਪਿਆ, ਜਿਸ ਦਾ ਮਨ ਸੁਣਨ ਤੋਂ ਆਕੀ ਹੋ ਗਿਆ ਹੈ। ਸਾਹਿਬਾਂ ਦੇ ਬਚਨ ਨੇ ਨਾ, ਕਹਿੰਦੇ ਸਾਖਤ ਉਪਰਾਂ ਭੱਜੀ, ਦੂਸਰੇ ਸਾਖਤ ਤਾਂ ਬਾਅਦ ਚ ਮਿਲਣਗੇ। ਪਹਿਲਾਂ ਤੇ ਮਨ ਸਾਖਤ ਬਣਦਾ ਜਿਹੜਾ ਰੱਬ ਨਾਲ ਤੋੜਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਪਿਆਰਾਂ ਦਾ ਸਾਗਰ ਏ, ਉਸ ਪਿਆਰੇ ਦੇ ਚਰਨਾਂ ਵਿੱਚ ਹੈ। ਜਦੋਂ ਅਸੀਂ ਆਪ ਪੱਕਾ ਪ੍ਰੇਮ ਪਾਵਾਂਗੇ, ਉਹ ਦੇਰ ਨਹੀਂ ਕਰ ਰਿਹਾ। ਦੇਰ ਸਾਨੂੰ ਪਿਆਰੋ ਤੁਹਾਡੀ ਸਮਝ ਨਹੀਂ ਲੱਗ ਰਹੀ ਏ, ਅਸੀਂ ਮਨ ਨਾਲ ਸਮਝਣਾ ਚਾਹੁੰਦੇ। ਸਤਿਗੁਰੂ ਕਹਿੰਦੇ ਨੇ ਇਹ ਸਿਮਰਨ ਤੇ ਨਾਮ ਨਾਲ ਸਮਝ ਪੈਣੀ ਆ, ਤੂੰ ਇਹਨੂੰ ਜਪ ਕੇ ਅੱਗੇ ਆ, ਫਿਰ ਦੇਖ। ਉਹਦੇ ਘਰ ਸੁਣਿਆ ਜੇ ਨਾ ਨਿਆਂ, ਅਸੀਂ ਕਿਵੇਂ ਕਹਿ ਸਕਦੇ ਆ ਵੀ ਜੋ ਮੇਰੇ ਨਾਲ ਰੱਬ ਨੇ ਕੀਤਾ ਠੀਕ ਨਹੀਂ ਕੀਤਾ। ਸਾਹਿਬ ਤਾਂ ਕਹਿੰਦੇ ਤੇਰੀ ਧਾਰ ਸਦਾ ਸਦਾ ਕਹਿੰਦੀਆਂ। ਉਹਦੇ ਘਰ ਤਾਂ ਨਿਆਂ ਹੋਇਆ ਜੋ ਕੁਝ ਹੋਇਆ ਏ। ਜੇ ਕਿਸੇ ਨੇ ਸਾਡੇ ਨਾਲ ਅੱਜ ਧੋਖਾ ਕੀਤਾ ਧੱਕਾ, ਅਸੀਂ ਜ਼ਰੂਰ ਕਿਧਰੇ ਉਹਦੇ ਨਾਲ ਕੀਤਾ ਹੋਏਗਾ। ਸਾਧ ਸੰਗ, ਐਸਾ ਕਦੇ ਨਹੀਂ ਹੋ ਸਕਦਾ ਵੀ ਕੋਈ ਸਾਡੇ ਨਾਲ ਕਰੇ। ਆਮ ਸਵਾਲ ਹੈ ਨਾ, ਮੈਂ ਜਦੋਂ ਕਿਸੇ ਦਾ ਬੁਰਾ ਨਹੀਂ ਕਰਦਾ, ਲੋਕ ਕਿਉਂ ਮੇਰੇ ਨਾਲ ਮੇਰਾ ਬੁਰਾ ਕਰਦੇ ਨੇ। ਪਿਆਰਿਓ, ਹਾਂ ਇਹਦੇ ਮਗਰ, ਕਿਉਂਕਿ ਕਈ ਜਨਮਾਂ ਦੀ ਕਹਾਣੀ ਚੱਲ ਰਹੀ ਹੈ, ਪਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਸਾਡੇ ਉੱਪਰ। 10 ਗੁਰੂ ਸਾਹਿਬਾਨਾਂ ਨੇ ਪੂਰਨੇ ਪਾਏ ਨੇ ਮੇਰੇ ਪਾਤਸ਼ਾਹ ਨੇ। ਕਹਿੰਦੇ ਜਦੋਂ ਤੁਸੀਂ ਆਪ ਸੱਚ ਨਾਲ ਜੁੜ ਜਾਓਗੇ ਨਾ, ਫਿਰ ਲੋਕ ਤੁਹਾਨੂੰ ਕੁਝ ਚੰਗਾ ਕਰਨ ਵਾਲੇ ਤੇ ਕੁਝ ਮਾੜਾ ਕਹਿਣ ਵਾਲੇ ਜਦੋਂ ਮਿਲਣਗੇ, ਤੁਹਾਡਾ ਰਵੱਈਆ ਕਿਹੋ ਜਿਹਾ ਹੋਏਗਾ। ਕਿਉਂ ਉਹਦੇ ਸੰਬੰਧ ਵਿੱਚ ਅੱਜ ਕੁਝ ਬਚਨ ਸਾਂਝੇ ਕਰਨੇ ਨੇ। ਕੁਝ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਨ ਵਾਲੇ, ਗੁਰੂ ਤੇਗ ਬਹਾਦਰ ਪਿਤਾ ਦੀ ਸ਼ਹਾਦਤ ਪਿਛਲੇ ਦਿਨਾਂ ਵਿੱਚ ਮਨਾ ਚੁੱਕੇ ਨੇ, ਕੈਲੰਡਰ ਬਦਲਣ ਕਾਰਨ ਕੁਝ ਅੱਜ ਮਨਾ ਰਹੇ ਨੇ। ਮੈਨੂੰ ਵੀ ਹੁਕਮ ਹੋਇਆ ਸੀ 2 चार बचन साहबां दे संबंध विच अज सांझे करां। असीं तां सदा ही गुरु मनाण आए, पुरब तां इक दिन मनाई दा, गुरु रोज मनाता है, रोज सवेरे भी शाम भी दिन भी रात भी आपां नूं गुरु मनाण दी लालसा चाहीदी। पुरब ते कोई एक दिन अगों मना लिया कोई पिछो भला होवे जदों कोई मनाउंदा है, पर उहदे तों पहलां मैं चाहना साहिब जी दे चरणां दा ध्यान कर इक वार समर्थ गुरु सुखदाते गुरु जी नो वाह वाह कह लिए जे वाहे गुरु वाहे गुरु वाहे गुरु वाहे गुरु जी दे सब तो छोटे पुत्र ने माता नानकी दी कुख तो जाए गुरु के महल अमृतसर साहिब साहिबां दा प्रकाश होए। एक जंग विच हिस्सा लेण तो बाद हजूर दा आनंद कारण माता गुजरी जी नाल होया। छेवें पिता जी कीरतपुर साहिब की धरती तो सतवें गुरुदेव पिता जी गुरता गद्दी ते सुभायमान कर मात नानके गुरु तेग बहादुर पिता ते माता गुजरी जी नो बाबे बकाले तोर देंदे ने। मेरे खजूर लगातार 21 साल ते कुछ मकीने गुरु के प्यारे हो पूरा साहिब दे अंदर बैठ के साईं दी बंदगी कर आए ने। दस गुरु साहिबान जो कुछ करदे ने केवल सानू दसन लई, ओह इनी पे उहना बंदगी करके गुरता गद्दी प्राप्त कीती जां सेवा करके नहीं, ए साध संग ए निरंकार तुर दरगाह तो ए सेवा आप निरंकार जिहदे तो लैणी उन लै लई, पर वख वख पख पेश कीते गए ने। अज मैं बाकी ना छेड़ा, केवल ए बचन दो चार तुहाडे नाल सांझे करना चाहना। हजूर कलगियां वाले कहिंदे पिता जी अंदर भगती कर रहे ते माता जी बाहर बैठ के भगती कर रहे ने। दुनिया कहिंदी आज से ग्रस्त विच भगती नहीं हुंदे, गुरु तेग बहादुर पिता जी कहन लगे ग्रस्त विच रह के भगती नू सस माता नानकी ते माता गुजरी जी बाहर ने साहब अंदर ने पूरा साहब दे कलगियां वाले दा बचन ने तात मात मुर अलख अरादा। तात पिता मात दा अर्थ माता जी दोनों ने वाहिगुरु जी नूं अरादिया बहुविध जोग साधना साधा साधना कीती तिन जो करी अलख की सेवा तां ते पए प्रसन्न गुरुदेव पा। हुण जदों भगती खो गए अठवें गुरुदेव पिता जी ने गुरता गद्दी दा वचन कर दिता बाबा बकाले हजूर अंदर ने, पर बार बाई पखंडी गुरु आके चार फिर के आपा के बैठे ने। ए भी अंदर दी व्याख्या जे जिथे सच है ना, सात संगत इस गल नूं थोड़ा विचार आज सूझवान हो। सच रब ने कोई जगह नहीं बनाई पे केवल इस जगह ते सच रखदा ते मैं इधर इस पासे झूठ रखदा वा। असी सारी जिंदगी इस भुलेखे चो नहीं निकलदे सात संगत, असी चाहने हां कुछ सच्चे आदमी वक हो जाण ते कूड़े वक होणगे कदे नहीं खोणा। मेरे साहब कहिंदे ने कूड़ दे विच सच लुकिया होवेगा उहदे विच ही तुरिया फिरेगा, पर तुसीं पछाणो किवें? सतगुरां ने प्रमाण दिता है बहुत प्यारा, कहिंदे खारखे कांड रेत में बिखरी हाथी चुनी न जा ਕਹਿੰਦੇ ਖੰਡ ਮਿੱਠੀ ਰੇਤ ਵਿੱਚ ਖਿਲਰੀ ਹੋਵੇ ਇਵੇਂ ਵਾਹਿਗੁਰੂ ਇਸ ਦੁਨੀਆਂ ਦੇ ਅੰਦਰ ਖਿਲਰਿਆ ਹੋਇਆ ਹਰ ਜੀਵ ਦੇ ਅੰਦਰ ਕਹਿ ਪਰ ਹੁਣ ਖੰਡ ਨੂੰ ਰੇਤ ਤੋਂ ਵੱਧ ਕਰਕੇ ਛਕਣਾ ਹਾਥੀ ਨਹੀਂ ਕਰ ਸਕੇਗਾ ਉਹਦੇ ਲਈ ਕੀੜੀ ਕੁਲ ਜੁਗਤ ਤੇ ਕਹਿਣ ਲੱਗੇ ਇਹਨਾਂ ਦੇ ਵਿੱਚ ਹੀ ਵੱਸਦਾ ਜੇ ਸੱਚ ਤੇ ਸੱਚੀਆਂ ਆਤਮਾਵਾਂ ਇਹਨਾਂ ਦੇ ਵਿੱਚ ਹੀ ਵੱਸਦਾ ਜੀ ਮੇਰਾ ਸੱਚਾ ਵਾਹਿਗੁਰੂ ਉਹਦੀਆਂ ਕਿਰਪਾ ਤੇ ਮਿਹਰਾਂ ਪਰ ਤੁਹਾਨੂੰ ਖੁਦ ਤੁਸੀਂ ਅਹੰਕਾਰੀ ਮਨ ਬਣਾ ਕੇ ਲੱਭਦੇ ਰਹੇ ਕਦੇ ਨਾ ਲੱਭਿਆ ਤੁਹਾਨੂੰ ਲੱਗਾ ਸਭ ਦੁਨੀਆਂ ਕੂੜੀ ਤੇ ਝੂਠ ਨਾਲ ਭਰੀ ਪਈ ਏ ਤੁਸੀਂ ਸੱਚ ਆਖਦੇ ਹੋ ਕਿਉਂਕਿ ਸਾਡੇ ਕੋਲ ਐਨਕ ਹੀ ਅਜੇ ਕੂੜ ਦੇਖ ਹੈ ਪਰ ਦੋਸ਼ ਦੂਜੇ ਦਾ ਸਾਧ ਸੰਗਤ ਸਾਹਿਬ ਕਹਿੰਦੇ ਤੁਸੀਂ ਸੱਚ ਦੀ ਐਨਕ ਲਾਓ ਨਿਮਰਤਾ ਵਿੱਚ ਆਓ ਨਿਮਰਤਾ ਆਉਂਦੀ ਏ ਗੁਰੂ ਜੀ ਦੇ ਹੁਕਮਾਂ ਨੂੰ ਤਮਾ ਕੇ ਕਹਿੰਦੇ ਜਿਉਂ ਜਿਉਂ ਮਨ ਨੀਵਾ ਹੋਏਗਾ ਨਾ ਤੁਸੀਂ ਤੁਹਾਡਾ ਸ਼ਹਿਰ ਵੀ ਹੋ ਤੁਹਾਡਾ ਦੇਸ਼ ਵੀ ਹੋ ਤੁਹਾਡਾ ਕੰਮ ਵੀ ਉਹ ਹੋਏਗਾ ਤੁਸੀਂ ਖੁਦ ਆਖੋਗੇ ਖੱਦ ਹੋ ਗਏ ਵੀ ਪਹਿਲਾਂ ਤੇ ਸਾਰੇ ਦਿਸਦੇ ਸਨ ਹੋਰ ਤਰ੍ਹਾਂ ਦੇ ਲੋਕ ਹੁਣ ਤੇ ਇਹਨਾਂ ਵਿੱਚੋਂ ਰੱਬ ਨਾਲ ਜੁੜੀਆਂ ਆਤਮਾਵਾਂ ਹੀ ਬੜੀਆਂ ਲੱਭਦੀਆਂ ਪਈਆਂ ਨੇ ਕਿਉਂ ਹੁਣ ਅਸੀਂ ਤੁਰ ਪਏ ਉਹ ਸਤਿਗੁਰੂ ਦਿਖਾਉਂਦਾ ਏ ਸਤ ਸੰਗਤ ਸੱਚ ਅੰਦਰ ਭੋਰੇ ਚ ਪਾਖੰਡ ਬਾਹਰ ਏ ਕੂੜ ਹਮੇਸ਼ਾ ਬਾਹਰ ਹੋਏਗਾ ਕਿਉਂਕਿ ਕੂੜ ਨੂੰ ਖਤਰਾ ਨੂੰ ਕਹਿਣਾ ਪੈਂਦਾ ਕਿ ਮੈਂ ਬਈ ਸੱਚਾ ਜੇ ਮੇਰੇ ਕੋਲ ਸੱਚ ਬਹੁਤ ਏ ਸੱਚ ਨੂੰ ਨੀ ਕਹਿਣ ਦੀ ਲੋੜ ਪੈਂਦੀ ਸਤ ਸੰਗਤ ਕਿਉਂਕਿ ਉਹ ਤਖਈ ਸੱਚ ਸਾਗਰ ਨੂੰ ਕੋਈ ਪ੍ਰਮਾਣ ਦੇਣ ਦੀ ਲੋੜ ਨਹੀਂ ਜੀ ਮੈਂ ਜੇ ਵੱਡਾ ਸਾਗਰ ਨਦੀਆਂ ਨੂੰ ਬਹਾਨੇ ਬਣਾ ਕੇ ਕਹਿਣਾ ਪੈਂਦਾ ਸੀ ਤੁਹਾਡੇ ਬੜੇ ਕੰਮ ਕਰ ਸਕਦੀਆਂ ਸਾਗਰ ਨੂੰ ਲੋੜ ਨਹੀਂ ਸੂਰਜ ਨੂੰ ਲੋੜ ਨਹੀਂ ਚੰਦਰਮਾ ਨੂੰ ਲੋੜ ਨਹੀਂ ਮੈਂ ਠੰਡ ਦੇ ਸਕਦਾ ਸਤਿਗੁਰੂ ਅੰਦਰ ਨੇ ਪਾਖੰਡ ਬਾਹਰ ਚਾਰ ਚੁਫੇਰ ਘੇਰਾ ਪਾ ਕੇ ਬੈਠਾ ਏ ਬਾਬਾ ਮੱਖਣ ਸ਼ਾਹ ਜੀ ਨੂੰ ਸਤਿਗੁਰਾਂ ਨੇ ਵਡਿਆਈ ਦਿੱਤੀ ਬਣਾ ਲਈ ਵਿਧੀ ਬਹਾਨਾ ਬਣਾ ਕੇ ਜਦੋਂ ਸਤਿਗੁਰੂ ਪ੍ਰਗਟ ਹੋਏ ਨੇ ਤੈਸਾ ਦੁਨੀਆਂ ਦਾ ਨਕਸ਼ਾ ਪੇਸ਼ ਕੀਤਾ ਸਤਿਗੁਰਾਂ ਦੇ ਇਤਿਹਾਸ ਨੂੰ ਜਿਹੜੀ ਪਹਿਲੀ ਭੇਟਾ ਦਿੱਤੀ ਗਈ ਏ ਬਾਬੇ ਬਕਾਲੇ ਦੇ ਅੰਦਰ ਜੇ ਬਾਬਾ ਮੱਖਣ ਸ਼ਾਹ ਜੀ ਨੇ ਅਦਬ ਨਾਲ ਸੀ ਚੁਕਾਇਆ ਏ ਰੌਲਾ ਪਾਇਆ ਏ ਸਤਿਗੁਰੂ ਏਚੇ ਜੇ ਸੰਗਤ ਆਈ ਏ ਧੂਮ ਧਾਮ ਦੇ ਨਾਲ ਪਰ ਗੁਰੂ ਤੇਗ ਬਹਾਦਰ ਪਿਤਾ ਜੀ ਨੂੰ ਨਜ਼ਰਾਨਾ ਧੀਰ ਮਾਲ ਨੇ ਸ਼ੀਆ ਮਸੰਤ ਨੂੰ ਕਹਿ ਕੇ ਮੱਥੇ ਤੇ ਗੋਲੀ ਚਲਾ ਕੇ ਦੇ ਦਿੱਤਾ ਹੈ ਜਿਸ ਨੇ ਜਗਤ ਦਾ ਭਲਾ ਕਰਨ ਲਈ ਤੁਰਨਾ ਏ ਸਾਹਿਬ ਕਹਿਣ ਲੱਗੇ ਆਪਣਾ ਭਲਾ ਕਰੋਗੇ ਕੂਣੀਆਂ ਤਾਕਤਾਂ ਤੁਹਾਡੇ ਸਾਹਮਣੇ ਖੜ ਜਾਣਗੀਆਂ ਅੰਦਰੋਂ ਤੇ ਬਾਹਰੋਂ ਸਰਬੱਤ ਦਾ ਭਲਾ ਕਰਨਾ ਚਾਹੋਗੇ ਤੇ ਓਨੀ ਵੱਡੀ ਤਾਦਾਦ ਵਿੱਚ ਕੂੜ ਤੇ ਝੂਠ ਤੁਹਾਡੇ ਸਾਹਮਣੇ ਗੋਲੀਆਂ ਮੌਤ ਬਣ ਕੇ ਸਾਹਮਣੇ ਖਲੋ ਜਾਵੇਗਾ ਪਰ ਉਹ ਤਾਂ ਗੋਲੀ ਚਲਾ ਰਿਹਾ ਏ ਤੇ ਸਤਿਗੁਰੂ ਜੀ ਦੇ ਕੋਲ ਤਮਾਮ ਤਾਕਤਾਂ ਨੇ ਆਪ ਪਰਮੇਸ਼ਰ ਨੇ ਇੱਕ ਜ਼ੁਬਾਨ ਤੋਂ ਬਚਨ ਕਰਦੇ ਧੀਰਮਲ ਦਾ ਕੰਮ ਹੋ ਜਾਣਾ ਸੀ ਪਰ ਨਹੀਂ ਸਾਹਿਬ ਕਹਿੰਦੇ ਭਲੇ ਧੀਰਮਲ ਭਲੇ ਧੀਰਮਲ ਸਾਹਿਬ ਦੀਆਂ ਖੇਡਾਂ ਨੂੰ ਕੌਣ ਜਾਣੇ ਮੇਰੇ ਜਦ ਕਹਿੰਦੇ ਥੋੜੀ ਤਾਕਤ ਹੋਵੇ ਮੈਂ ਦੱਸਾਂ ਮੈਨੂੰ ਬੁਰਾ ਕਹਿਣ ਵਾਲਾ ਕੌਣ ਏ ਪਰ ਜਿਨ੍ਹਾਂ ਕੋਲ ਸਾਰੀਆਂ ਤਾਕਤਾਂ ਨੇ ਉਹ ਗੋਲੀ ਮੱਚੇ ਤੇ ਖਾਂਦੇ ਨੇ ਸ਼ੋ ਖੇਤ ਤੇ ਲੰਘ ਗਈ ਤੇ ਉਹ ਕਹਿ ਰਹੇ ਜੀ ਭਲਾ ਹੋਵੇ ਧੀਰ ਮੱਲਾ ਤੇਰਾ ਵੀ ਭਲਾ ਹੋਵੇ ਕਿਉਂ ਜੇ ਤੈਨੂੰ ਸੋਝੀ ਖੁੰਦੀ ਤੈਨੂੰ ਕੋਈ ਸੱਚ ਦਿਸਦਾ ਤੂੰ ਇਹ ਕੰਮ ਨਾ ਕਰ ਦੋ ਤੈਨੂੰ ਦਿਸਦਾ ਹੀ ਨਹੀਂ ਪੂਰਾ ਸੱਚ ਤੈਨੂੰ ਤੂੰ ਗੋਲੀ ਚਲਾ ਕੇ ਨੂੰ ਖਤਮ ਕਰਨਾ ਚਾਹਿਆ ਗੁਰੂ ਤੇਗ ਬਹਾਦਰ ਪਿਤਾ ਜੀ ਉੱਚੇ ਭਲਾ ਜੇ ਅੰਮ੍ਰਿਤਸਰ ਗਏ ਮਸੰਦਾ ਨੇ ਉਹ ਵੀ ਦਰਵਾਜ਼ੇ ਬੰਦ ਕਰ ਦਿੱਤੇ ਸਾਹਿਬ ਉੱਚੋਂ ਵੀ ਮੁੜਨ ਲੱਗੇ ਮੁੜ ਆਏ ਨੇ ਬਾਹਰ ਬੈਠ ਕੇ ਸਾਹਿਬ ਦਾ ਆਪਣਾ ਘਰ ਹੈ ਉਹਨਾਂ ਨੂੰ ਰੋਕ ਸਕਦਾ ਕਹਿ ਕੇ ਦਰਵਾਜ਼ਾ ਖੁਲਾਣ ਅੰਦਰ ਜਾਣ ਪਰ ਸਤਿਗੁਰੂ ਅਸਥਾਨਾਂ ਦੇ ਵਿੱਚ ਰਹਿ ਕੇ ਸਤਿਗੁਰੂ ਦੀ ਮਹਾਨਤਾ ਨੇ ਸਾਹਿਬ ਜਿੱਥੇ ਵੀ ਬੈਠ ਜਾਣਗੇ ਉੱਥੇ ਹੀ ਸਾਧ ਸੰਗਤ ਮਹਾਨਤਾ ਹੈ ਉਹਨਾਂ ਕਰਕੇ ਜਗ੍ਹਾ ਦੀ ਕੀਮਤ ਤੇ ਜਗ੍ਹਾ ਕਰਕੇ ਮਹਾਂਪੁਰਖਾਂ ਤੇ ਗੁਰੂ ਸਾਹਿਬ ਦੀ ਕੀਮਤ ਨਹੀਂ ਹੁੰਦੀ ਦੁਨੀਆਂ ਨੇ ਕਦਮ ਕਦਮ ਤੇ ਮੇਰੇ ਕਹਿਣ ਤੋਂ ਮੁਰਾਦ ਉਹਨਾਂ ਦੇ ਸਾਹਮਣੇ ਰੁਕਾਵਟਾਂ ਪਾਈਆਂ ਨੇ ਸਤਿਗੁਰੂ ਜੀ ਉੱਥੋਂ ਵੀ ਤੁਰ ਪਏ ਨੇ ਮਾਈਆਂ ਅਨੁਸੋਝੀ ਪਈ ਗਈਆਂ ਖਿਮਾ ਮੰਗੀ ਸਾਹਿਬਾਂ ਨੇ ਮੇਰਾ ਪਰੇ ਬਚਨ ਕੈਸਾ ਨੂੰ ਮੈਂ ਰੱਬ ਰਜਾਈਆਂ, ਪਰ ਦੇਖੋ ਸਾਡਾ ਅੰਦਰ ਕਿਛੇ ਖਲੋਤਾ ਹੈ। ਗੁਰੂ ਸਾਹਿਬ ਨੇ ਕੋਈ ਸਰਾਪ ਨਹੀਂ ਦਿੱਤਾ, ਸਤਿਗੁਰੂ ਜੀ ਨੇ ਸਾਧ ਸੰਗਤ ਭਲੇ ਤੀਰਮਲ ਤੇ ਅੰਮ੍ਰਿਤਸਰ ਉੱਤੇ ਬਚਨ ਨੇ ਪਿਆਸ ਦੇ, ਨਹਿ ਮਸੰਦ ਤੁਮ ਅੰਮ੍ਰਿਤ ਸੜੀਏ, ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ, ਤੇ ਅਸੀਂ ਕਹਿਣਾ ਸ਼ੁਰੂ ਕਰਦਾ ਜੀ ਅੰਬਰ ਸੜੀਏ ਅੰਦਰ ਸੜੀਏ, ਕਿਉਂਕਿ ਸਾਡਾ ਅੰਦਰ ਨਫ਼ਰਤ ਨਾਲ ਜੋ ਸੜਿਆ ਏ ਅਸੀਂ ਪੂਰੇ ਅੰਬਰ ਸਰੀਆਂ ਨੂੰ ਕਹਿ ਦਿੱਤਾ। ਨਾਲੇ ਗੁਰੂ ਦੇ ਚਰਨਾਂ ਚ ਖਲੋ ਕੇ ਮੰਗਦੇ ਹੋ, ਉੱਥੋਂ ਦਾ ਦਰਸ਼ਨ ਇਸ਼ਨਾਨ ਉੱਤੇ ਪਿਆਰੇ ਹੋ, ਇਹ ਕਿਵੇਂ ਕਿਸੇ ਦੇ ਅੰਦਰੋਂ ਨਿਕਲ ਜਾਣ ਤੇ ਸ਼ਬਦ ਭਈ ਅੰਮ੍ਰਿਤ ਸਰੀਏ ਅੰਦਰ ਸੜੀਏ। ਸ਼ਬਦ ਏ ਜਿਨ੍ਹਾਂ ਮਸੰਦਾਂ ਦੇ ਤ੍ਰਿਸ਼ਨਾ ਦੀ ਅੱਗ ਅੰਦਰ ਬਾਲੀ, ਸਾਹਿਬਾਂ ਨੇ ਉਹਨਾਂ ਨੂੰ ਕਹਿ ਤੁਸੀਂ ਕ੍ਰਿਸ਼ਨਾ ਨਾਲ ਸੜੇ ਹੋ। ਗੁਰੂ ਸਵਾਰਿਓ ਉੱਥੇ ਇੱਕ ਤੋਂ ਇੱਕ ਚੜਨ ਦੀਆਂ ਰੂਹਾਂ ਉਸ ਧਰਤੀ ਤੇ ਵਸਣ ਵਾਲੀਆਂ, ਪਰ ਬੁਰੇ ਵੀ ਹੋਣਗੇ ਸਾਧ ਸੰਗ ਸਦਾ ਨੇ, ਕਿਉਂਕਿ ਕੰਡੇ ਫੁੱਲ ਤੋਂ ਵੱਖ ਕਰ ਦਿਓਗੇ ਕਦੇ ਗੁਲਾਬ ਦਾ ਫੁੱਲ ਵੇਖ ਨਾ ਸਕੋਗੇ। ਮੇਰੀ ਕਾਦਰ ਦੀ ਕੁਦਰਤ ਨੇ ਦੋ ਚੀਜ਼ਾਂ ਇਕੱਠੀਆਂ ਰੱਖਣੀਆਂ ਨੇ, ਜਿੱਥੇ ਵੀ ਰੱਖਣੀਆਂ ਨੇ। ਤੁਸੀਂ ਕੰਡਿਆਂ ਨੂੰ ਵੇਖਣਾ ਚਾਹੁੰਦੇ ਹੋ ਤੇ ਗੁਲਾਬ ਨੂੰ ਵੇਖਣਾ ਚਾਹੁੰਦੇ ਹੋ, ਸਾਧ ਸੰਗਤ ਚਾਹੇ ਕੰਡਿਆਂ ਦੀ ਚਰਚਾ ਕਰੋ ਚਾਹੇ ਗੁਲਾਬ ਦੀ ਖੁਸ਼ਬੂ ਲੈ ਕੇ ਅੰਦਰ ਨੂੰ ਸ਼ਾਂਤ ਕਰੋ। ਮੇਰੇ ਸਤਿਗੁਰੂ ਜੀ ਨੇ ਭਲਾ ਕੀਤਾ। ਖੈਰ ਮੇਰੇ ਕਹਿਣ ਤੋਂ ਮੁਰਾਦ ਇੱਕ ਜਗ੍ਹਾ ਨਹੀਂ, ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਬਖਸ਼ਾ ਲੈਣ ਵਾਲੇ ਵੀ ਆਉਂਦੇ ਰਹੇ, ਪਰ ਸਤਿਗੁਰਾਂ ਦਾ ਵਿਰੋਧ ਕਰਨ ਵਾਲੇ ਵੀ ਆਉਂਦੇ ਰਹੇ। ਜਦੋਂ ਗਏ ਨਾ ਪ੍ਰਚਾਰ ਤੇ, ਸਾਹਿਬ ਮੇਰੇ ਮਿਹਰਾਂ ਕਰਨ, ਪ੍ਰਚਾਰ ਸ਼ਬਦ ਤੇ ਵੈਸੇ ਮਨੁੱਖ ਲਿਖ ਹੁੰਦਾ, ਸਤਿਗੁਰੂ ਤਾਂ ਸਦਾ ਮਿਹਰ ਹੀ ਕਰਦੇ ਨੇ ਸਾਧ ਸੰਗਤ, ਉਹਨਾਂ ਨੇ ਜਾ ਕੇ ਥੋੜਾ ਪ੍ਰਚਾਰ ਕਰਨਾ, ਉਹ ਤਾਂ ਇੱਥੇ ਸਾਧ ਸੰਗਤ ਬੈਠੇ ਹਜ਼ਾਰਾਂ ਮੀਲਾਂ ਤੇ ਕੋਈ ਯਾਦ ਕਰੇ ਉਹਦਾ ਵੀ ਅੰਦਰ ਬਦਲ ਰਹੇ ਨੇ। ਜਦੋਂ ਭਾਈ ਦੇਸੂ ਕੋਲ ਗਏ ਨਾ ਭਿੱਖੀ ਪਿੰਡ, ਤੇ ਸਤਿਗੁਰੂ ਜੀ ਪ੍ਰਸੰਨ ਹੋ ਕੇ ਕਹਿੰਦੇ, ਭਾਈ ਦੇਸੂ, ਦੇਸ ਰਾਜ ਨੂੰ ਕਹਿੰਦੇ ਸਨ, ਪੰਜ ਤੀਰ ਦਿੱਤੇ ਮੇਰੇ ਸਤਿਗੁਰਾਂ ਨੇ। ਕਹਿਣ ਲੱਗੇ, ਦੇਸੂ ਆ ਤੀਰ ਲੈ ਲੈ, ਜਦੋਂ ਕੋਈ ਮੁਸ਼ਕਲ ਆਵੇ ਨਾ ਇੱਕ ਤੀਰ ਆਕਾਸ਼ ਵੱਲ ਛੱਡੀ, ਤਮਾਮ ਮੁਸ਼ਕਲਾਂ ਹੱਲ ਹੋ ਜਾਣਗੀਆਂ। ਦੁਨੀਆ ਕਹੇਗੀ ਤੀਰ ਆਕਾਸ਼ ਨੂੰ ਛੱਡਿਆ ਤੇ ਮੁਸ਼ਕਲਾਂ ਇੱਧਰ ਹੱਲ ਹੋਣਗੀਆਂ, ਕਿਉਂ? ਜਦੋਂ ਖੇਡ ਸਮਝ ਆ ਗਈ, ਸਵਾਲ ਤੀਰਾਂ ਦਾ ਨਹੀਂ ਹੁੰਦਾ, ਜਿਹੜਾ ਸਤਿਗੁਰਾਂ ਨੇ ਬਚਨ ਕਰ ਦਿੱਤਾ ਹੈ ਨਾ ਉਹਦੇ ਨਾਲ ਭਲਾ ਕੌਣ ਹੈ? ਸਤਿਗੁਰਾਂ ਦੀ ਮੌਜ ਹੈ, ਕਿਸੇ ਨੂੰ ਖੜਾਵਾਂ ਦੇ ਦੇਣ, ਕਿਸੇ ਨੂੰ ਤੀਰ ਦੇ ਦੇਣ, ਕਿਸੇ ਨੂੰ ਨਾਮ ਜਪਣ ਦਾ ਬਚਨ ਦੇ ਦੇਣ, ਕਿਸੇ ਨੂੰ ਸੇਵਾ ਕਰਨ ਦਾ ਦੇ ਦੇਣ, ਇਹ ਉਹਨਾਂ ਨੇ ਜੋ ਕਿਹਾ ਬਸ ਉਹਦੇ ਚ ਭਲਾ ਏ। ਜਦੋਂ ਲੈ ਲਏ, ਪ੍ਰਸੰਨ ਹੋ ਗਿਆ ਸਾਰਾ ਪਿੰਡ ਵੇਖ ਰਿਹਾ ਏ ਮੇਰਾ, ਸਤਿਗੁਰੂ ਜੀ ਅੱਗੇ ਕਾਲੇ ਪਹੁੰਚੇ, ਪਰ ਇਧਰੋਂ ਉਸ ਦੀ ਪਤਨੀ ਸੀ ਸਰਵਰੀਆਂ ਦੀ, ਦੂਸਰਿਆਂ ਨੇ ਉਹਨੂੰ ਪੜ੍ਹਾਈ ਪੱਟੀ, ਦੇਖ ਭੈਣੇ ਤੂੰ ਤਾਂ ਸਰਵਰੀਆਂ ਨੂੰ ਛੱਡ ਕੇ ਇਹ ਗੁਰੂ ਕੀ ਸਿੱਖੀ ਘਰ ਆ ਗਈ ਏ, ਪੀਰ ਜੀ ਨਾਰਾਜ਼ ਹੋ ਕੇ ਤੇਰਾ ਨੁਕਸਾਨ ਬਹੁਤ ਕਰਨਗੇ, ਇਹ ਨਾ ਕੰਮ ਕਾਰ। ਮੈਂ ਇੱਥੇ ਵੀ ਕਈ ਪਰਿਵਾਰ ਦੇਖੇ ਕੈਨੇਡਾ ਵਿੱਚ ਵੀ, ਕਹਿੰਦੇ ਜੀ ਹੁਣ ਮੰਨ ਗਏ, ਅੰਮ੍ਰਿਤ ਛਕਣ ਨੂੰ ਤਿਆਰ ਹੋ ਗਏ। ਉਹ ਕਹਿਣ ਲੱਗੇ ਜੀ ਅਸੀਂ ਬਾਬਾ ਬਾਲਕ ਨਾਥ ਨੂੰ ਮੰਨਦੇ ਹਾਂ, ਜੇ ਕਿਧਰੇ ਕਲਗੀਆਂ ਵਾਲੇ ਸਿੱਖੀ ਆ ਗਈ ਤੇ ਬਾਬਾ ਬਾਲਕ ਨਾਥ ਨਾਰਾਜ਼ ਹੋ ਜਾਏਗਾ, ਇਸ ਕਰਕੇ ਅਸੀਂ ਉਹਨੂੰ ਪੂਜ ਲੈਂਦੇ ਹਾਂ, ਕਲਗੀ ਧਰ ਦੀ ਕਿਹੜੀ ਗੱਲ। ਗੁਰੂ ਸਵਾਰਿਓ ਅਖਵਾਨ ਦੇ ਸਿੱਖ ਹਾਂ ਤੇ ਕਹਾਂਗੇ ਅਸੀਂ ਕੌਮ ਲਈ ਕੁਝ ਕਰਨਾ ਚਾਹੁੰਦੇ ਹਾਂ, ਇਹ ਉਹਨਾਂ ਲੋਕਾਂ ਦੀਆਂ ਬਾਤਾਂ ਨੇ। ਸਤਿਗੁਰੂ ਬਖਸ਼ੇ, ਮੈਂ ਬੇਨਤੀ ਕਰ ਰਿਹਾ ਸਾਂ ਲੋਕਾਂ ਦੇ ਆਖੇ ਲੱਗ ਕੇ। ਜਦੋਂ ਨਾ ਉਹਨਾਂ ਨੇ ਭਾਈ ਪਤਨੀ ਬਾਰ ਬਾਰ ਉਹਦਾ ਅੰਦਰ ਭਰਿਆ, ਪਤੀ ਨੂੰ ਮੋੜ ਦਈਏ, ਤੀਰਾਂ ਨੂੰ ਸੁੱਟ ਦਈਏ, ਨਾ ਕਿਸੇ ਨੂੰ ਪਤਾ ਲੱਗੇਗਾ, ਉਹ ਮੰਨਿਆ ਨਹੀਂ, ਪਰ ਮਨਾ ਲਿਆ ਕੌਲੀ ਕੌਲੀ ਸਾਧ ਸੰਗਤ। ਉਸ ਦੀ ਪਤਨੀ ਨੇ ਪੰਜਾਂ ਤੀਰਾਂ ਦੇ ਨਿੱਕੇ ਨਿੱਕੇ ਟੁਕੜੇ ਕਰਕੇ ਉਹਨੂੰ ਸੁੱਟ ਦਿੱਤਾ। ਅਗਲੇ ਖਬਰ ਪਹੁੰਚੀ ਨਗਰ ਵਿੱਚ, ਸਤਿਗੁਰੂ ਤੇਰੀ ਮਿਹਰ ਨੂੰ ਭਾਈ ਦੇਸ ਰਾਜ ਤੇ ਉਹਦੀ ਪਤਨੀ ਨੇ ਟੁਕੜੇ ਟੁਕੜੇ ਕਰਕੇ ਤੋੜ ਦਿੱਤਾ। ਸਹਿਬ ਮੁਸਕਰਾਏ, ਕਹਿਣ ਲੱਗੇ ਸੀ ਪੰਜ ਪੁਸ਼ਤਾਂ ਨੂੰ ਰਾਜ ਦੇ ਕੇ ਆਏ ਸਨ, ਤੀਰ ਨਹੀਂ ਤੋੜੇ, ਪੰਜ ਪੁਸ਼ਤਾਂ ਦੇ ਰਾਜ ਨੂੰ ਤੋੜ ਲਿਆ ਹੈ। चलो ओदी मर्जी। गुरु के प्यारो यकीन करो जो मेरे सतगुरु जी बचन करते ने ना ओते सानू राजे सानू सुख लोक परलोक दे देंदे ने, पर ओदे बचना नू अंदर धारण करिए तां साध संग। पर जद सतगुरु का बचन ना सुनी उन तोड़िए उन्हां दा की टुटना गुरु के बचन दा, असी आप ही टुट जाते हैं। समाज दा भला करन लई सरबत दा पूरा हिंदुस्तान दी हिंदू कौम जदों खत्म होण लगे उन्हां दी पुकार सुन के गुरु तेग बहादुर पिता जी ने दिल्ली दे चांदनी चौंक दे अंदर गुरु के प्यारो उन्हां नू अपना सीस ते तड़वा करवा शहादत दा जाम पीना पिया। समा उकिया है आप जी नू पता होवे गुरु सवारियो इस सदा ही जिन्हां ने सरबत दा भला करना है उन्हां नू उतना वड्डा अपने आप दी कुर्बानी भी करनी पैंदी। पर भला ओ नहीं कर सकेगा जिदे कोल पैसा बहुत होवे जिदे कोल सियाणप होवे, भला केवल ओ करेगा जिसने पहला रब दी बंदगी दी कमाई कीती, जिन्हें करोड़ां लोकां दी बांह पकड़नी सी उन्हें पहला भोरे विच बैठ के उन जपया है। साध संग जिहड़ा अंदरों जपेगा ओही किसे दा भला कर सकेगा, जिहड़ा जपन तो बगैर भला करदा है ना उहदे नाल अहंकार इकट्ठा हो के ते उसका अंत चंगा नहीं सगो माड़ा निकलता। कहिंदे भी पुन बना रहे पुन तो बन रहे ने, पर जे जपन तो बगैर तुरिया लोकां दी वाहवा इहनू मार देवेगी खत्म कर देवेगे। सतगुरु जी कृपा करन मेहरां करन बख्शिया करन साडे सारिआं ते, साडा अंदर गुरु नूं प्रेम करे प्यार करे ओदे प्यार नूं पक्का करिए, ओ पक्का हुंदा ओदे हुक्मां नूं मन मन के तुरे रहिए। बस भावें छोड़ा तुरिए बहुता तुरिए, इक रुकिए ना इक पिछे ना परत के वेखिए ते आसे पासे नहीं, बस केवल सतगुरु वाल गुरमुख दा सुंदर गुरु वाल मुंह करके तुरे रहना। साध संगत पता नहीं ओ केड़ियां इट्टां पक्कियां ते खुश हो जावे, केड़े दिन इक निक्की जी घटना वापर के ओ साडा अंदर प्रेम पका देवे, साडा भी भला ते साथों फेर होरां दा भी भला करा लवे। सतगुरु मेरा करण आओ उस पातशाह जी नूं फेर फिरदे च वसा के उस नूं प्यारा कहते याद करिए जी। तू मेरो सुख दाता प्यारे, तू मेरो सुख दाता, तू मेरो सुख दाता प्यारे, तू मेरो सुख दाता, तू मेरो सुख दाता प्यारे, तू मेरो सुख दाता ही मेरा वाक गुरु को आप कृपा करन साढ़े सारे दिखरदियां अंदर सतगुरु अपना प्यार श्रद्धा विश्वास ते अपनी सोची पान ताकि साडा लोक परलोक सुखेला हो सके।